साहब जी का महावाक है, कलयुग मैं कीर्तन प्रधाना गुरमुख जपिया लाए ध्याना। ध्यान नूं एकागर करन वास्ते बहुत सारे महापुरखां योगियां साधकां ऋषियां मुनियां ने कई तरह के तरीके प्रकार दसे ने कि ध्यान नूं किवें एकागर किया जाए। उहदे लई किसे महात्मा ने आख्या नटराज करो, नटराज कीत्या ध्यान एकागर हुंदा है। किसे महात्मा ने किसे साधक ने आख्या जी त्राटक कीत्या ध्यान दी एकाग्रता बनदी है। किसे आख्या जी प्राणायाम करिए, जदो प्राणायाम करदिया रेचक पूरक कुंभक की किरिया दे नाल प्राणा नूं साधी दा है, फिर ध्यान दी एकाग्रता हुंदी है। इसे तरह किसे आख्या जदो तीर्थां ते भ्रमण करन जाइए, तीर्थां ते रटन कीर्तियां ध्यान दी एकाग्रता बनदी है। किसे आख्या घर बार छड के किसे जंगल दी गुफा च बह जाओ जां किसे पहाड़ दी कंदरा च बह जाओ, ध्यान एकाग्र हो जांदा है। तो ध्यान नूं एकाग्र करन वास्ते सारे महापुरखां ने वखो वखरे साधन वखो वखरे तरीके वखो वखरे प्रकार संसार च इजाद कीते प्रगट कीते। पर महाराज गुरु नानक देव साहब सच्चे पातशाह ने साडे ते बड़ा वड्डा तरस कीता कृपा कीती है। साडे वर्गे कलयुगी जीवां वास्ते दुनिया विच सब तो श्रेष्ठ साधन सब तो सर्वोत्तम साधन सुखैन साधन जो एक गृहस्थी भी ते व्यंगम भी इस साधन नूं ग्रहण कर सकदा है ध्यान नूं एकाग्र करन वास्ते। ਤਾਂ ਮਹਾਰਾਜ ਜੀ ਕਹਿੰਦੇ ਧਿਆਨ ਦੀ ਇਕਾਗਰਤਾ ਕਲਯੁਗ ਵਿੱਚ ਗੁਰਬਾਣੀ ਦੇ ਕੀਰਤਨ ਦੁਆਰਾ ਬਣਦੀ ਹੈ। ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਆ ਲਾਏ ਧਿਆਨਾ। ਧਿਆਨ ਲਾਉਣ ਦਾ ਇਹ ਬੜਾ ਵਧੀਆ ਤਰੀਕਾ ਵਧੀਆ ਪ੍ਰਕਾਰ ਹੈ। ਇਹਦੇ ਤੋਂ ਸ੍ਰੇਸ਼ਟ ਸਾਧਨ ਕਿਸੇ ਮਹਾਂਪੁਰਖ ਨੇ ਸੰਸਾਰ ਚ ਪ੍ਰਗਟ ਨਹੀਂ ਕੀਤਾ। ਮਹਾਰਾਜ ਪੰਚਮ ਪਾਤਸ਼ਾਹ ਦੇ ਚਰਨਾਂ ਚ ਗੁਰਸਿੱਖ ਬੈਠੇ ਨੇ, ਵਿਚਾਰ ਚੱਲ ਰਹੀ ਹੈ ਕਿਸ ਇਲਾਕੇ ਚ ਕਿਤਨੀ ਸਿੱਖੀ ਹੈ ਔਰ ਉਹਨਾਂ ਸਿੱਖਾਂ ਦੇ ਵਿੱਚ ਕਿਤਨੀ ਸਾਧਨਾ ਹੋ ਰਹੀ ਹੈ, ਕਿੱਥੇ ਕਿਹੜੇ ਸਿੱਖਾਂ ਨੂੰ ਕੀ ਸਮੱਸਿਆ ਆ ਰਹੀ ਹੈ। ਕਸ਼ਮੀਰ ਦੇ ਇਲਾਕੇ ਦੇ ਰਹਿਣ ਵਾਲੇ ਕੁਝ ਸਿੱਖਾਂ ਨੇ ਮਹਾਰਾਜ ਜੀ ਨੂੰ ਬੇਨਤੀ ਕੀਤੀ, ਮਹਾਰਾਜ ਕਸ਼ਮੀਰ ਵਿੱਚ ਜਿਹੜੇ ਬ੍ਰਾਹਮਣ ਨੇ ਪੰਡਿਤ ਨੇ ਉਹ ਸਾਡੇ ਤੇ ਕਿੰਤੂ ਪਰੰਤੂ ਕਰਦੇ ਨੇ, ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਉਹ ਕਹਿੰਦੇ ਜੀ ਅਸੀਂ ਸੰਸਕ੍ਰਿਤ ਪੜ੍ਹੀਏ ਕਿਉਂਕਿ ਸੰਸਕ੍ਰਿਤ ਭਾਸ਼ਾ ਦੇਵ ਭਾਸ਼ਾ ਹੈ ਤੇ ਜਿਹੜੀ ਤੁਸੀਂ ਗੁਰਬਾਣੀ ਪੜ੍ਹਦੇ ਹੋ ਮਨੁੱਖੀ ਕ੍ਰਿਤ ਹੈ। ਮਹਾਰਾਜ ਉਹ ਸਾਡੇ ਤੇ ਖੰਡਨ ਕਰਕੇ ਸਾਡਾ ਵਿਰੋਧ ਕਰਦੇ ਨੇ, ਜਿਸ ਕਰਕੇ ਜਿਹੜੇ ਹਾਲੇ ਨਵੇਂ ਚੱਲੇ ਜਗਿਆਸੂ ਸਿੱਖ ਨੇ ਉਹ ਕਈ ਵਾਰੀ ਗੁਰਮਤ ਦੇ ਆਸ਼ੇ ਤੋਂ ਟੁੱਟ ਜਾਂਦੇ ਹਨ। ਤੋ ਮਹਾਰਾਜ ਇਹ ਸਮੱਸਿਆ ਕਸ਼ਮੀਰ ਚ ਰਹਿਣ ਵਾਲੇ ਸਿੱਖਾਂ ਨੂੰ ਆ ਰਹੀ ਹੈ। ਖਾਲਸਾ ਜੀ ਕਸ਼ਮੀਰ ਵਿੱਚ ਬਹੁਤ ਮਹਾਰਾਜ ਜੀ ਦੀ ਸਿੱਖੀ ਵਧੀ ਫੁੱਲੀ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਕਸ਼ਮੀਰ ਦੇ ਇਲਾਕੇ ਚ ਸਿੱਖੀ ਦਾ ਬੀਜ ਗੁਰੂ ਨਾਨਕ ਸਾਹਿਬ ਨੇ ਬੀਜਿਆ। ਜਦੋਂ ਸਤਿਗੁਰੂ ਜੀ ਨੇ ਕਸ਼ਮੀਰ ਚਰਨ ਪਾਏ ਔਰ ਉਸ ਤੋਂ ਬਾਅਦ ਫਿਰ ਪੰਜਵੇਂ ਪਾਤਸ਼ਾਹ ਨੇ ਆਪਣੇ ਮਹਾਨ ਪ੍ਰਚਾਰਕ ਸਿੱਖ ਗੁਰੂ ਘਰ ਦੇ ਬਹੁਤ ਹੀ ਅਨਿੰਨ ਸੇਵਕ ਮਹਾਂਪੁਰਖ ਹੋਏ ਹੈ ਭਾਈ ਮਾਧੋ ਜੀ, ਭਾਈ ਮਾਧੋ ਜੀ ਨੂੰ ਕਸ਼ਮੀਰ ਚ ਸਿੱਖੀ ਦੇ ਪ੍ਰਚਾਰ ਨਿਮਿਤ ਭੇਜਿਆ। ਫਿਰ ਮਹਾਰਾਜ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਨੇ ਕਸ਼ਮੀਰ ਦੇ ਇਲਾਕੇ ਚ ਚਰਨ ਪਾ ਕੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕੀਤਾ। ਇਸੇ ਤਰ੍ਹਾਂ ਬਾਅਦ ਵਿੱਚ ਵੀ ਨੌਵੇਂ ਪਾਤਸ਼ਾਹ ਦੇ ਸਮੇਂ ਜਿਹੜੇ ਉੱਥੋਂ ਪੰਡਿਤ ਆਏ ਸਨ ਪੰਡਿਤ ਕਿਰਪਾ ਰਾਮ ਜੀ ਵਰਗੇ ਮਹਾਂਪੁਰਖ, ਇਹਨਾਂ ਨੇ ਵੀ ਮਹਾਰਾਜ ਜੀ ਦੀ ਸਿੱਖੀ ਧਾਰਨ ਕਰਕੇ ਦਸਵੇਂ ਪਾਤਸ਼ਾਹ ਦੇ ਸਮੇਂ ਫਿਰ ਸਿੱਖੀ ਦਾ ਪ੍ਰਚਾਰ ਕੀਤਾ। ਔਰ ਇਸੇ ਤਰ੍ਹਾਂ ਉਹਨਾਂ ਪੰਡਿਤ ਸਿੱਖਾਂ ਵਿੱਚੋਂ ਬਹੁਤ ਸਾਰੇ ਜਿਹੜੇ ਬ੍ਰਾਹਮਣ ਸਨ ਉਹ ਗੁਰੂ ਕੇ ਸਿੱਖ ਹੋਏ, ਕਸ਼ਮੀਰੀ ਪੰਡਿਤ ਕਸ਼ਮੀਰੀ ਬ੍ਰਾਹਮਣ ਜਿਹੜੇ ਗੁਰੂ ਕੀ ਸਿੱਖੀ ਨੂੰ ਧਾਰਨ ਕਰਕੇ ਗੁਰਸਿੱਖ ਹੋ ਗਏ। ਉਹਨਾਂ ਵਿੱਚੋਂ ਹੁਣ ਵੀ ਬਹੁਤ ਸਾਰੇ ਕਸ਼ਮੀਰੀ ਸਿੱਖ ਆਪਣੇ ਪਟਿਆਲੇ ਵਿੱਚ ਅਕਾਲੀ ਕੌਰ ਸਿੰਘ ਜੀ ਮਹਾਂਪੁਰਖ ਹੋਏ ਨਿਹੰਗ ਸਿੰਘ, ਉਹਨਾਂ ਨੇ ਬਹੁਤ ਸਾਰੇ ਕਸ਼ਮੀਰ ਤੋਂ ਉਹਨਾਂ ਸਿੱਖਾਂ ਨੂੰ ਕਸ਼ਮੀਰੀ ਸਿੱਖਾਂ ਨੂੰ ਜਿਨ੍ਹਾਂ ਦਾ ਪਿਛੋਕੜ ਪਿੱਛੇ ਜੇ ਜਾਈਏ ਤੇ ਬ੍ਰਾਹਮਣਾਂ ਦਾ ਹੈ ਉਹਨਾਂ ਨੇ ਗੁਰਸਿੱਖੀ ਧਾਰਨ ਕਰ ਲਈ। ਉਹਨਾਂ ਦੇ ਪਰਿਵਾਰ ਅੱਜ ਵੀ ਪਟਿਆਲੇ ਵਿੱਚ ਹੋਰ ਬਹੁਤ ਸਾਰੇ ਇਲਾਕਿਆਂ ਵਿੱਚ ਵੱਸਦੇ ਹੈ। ਤੋ ਕਸ਼ਮੀਰ ਦੇ ਇਲਾਕੇ ਚ ਭਾਈ ਮਾਧੋ ਜੀ ਨੇ ਬਹੁਤ ਪ੍ਰਚਾਰ ਕੀਤਾ, ਉਹ ਕਥਾ ਆ ਰਹੀ ਹੈ। ਪੰਜਵੇਂ ਪਾਤਸ਼ਾਹ ਨੇ ਜਦੋਂ ਸਮੱਸਿਆ ਸੁਣੀ ਸਿੱਖਾਂ ਕੋਲੋਂ ਕਿ ਜਿਹੜੇ ਕਸ਼ਮੀਰ ਦੇ ਬ੍ਰਾਹਮਣ ਨੇ ਉਹ ਸਿੱਖਾਂ ਤੇ ਕਿੰਤੂ ਪਰੰਤੂ ਕਰਦੇ ਨੇ, ਗੁਰਬਾਣੀ ਪੜ੍ਹਨ ਤੋਂ ਸਿੱਖਾਂ ਨੂੰ ਵਰਜਦੇ ਨੇ, ਕਹਿੰਦੇ ਸੰਸਕ੍ਰਿਤ ਦਾ ਪਾਠ ਕਰਿਆ ਕਰੋ, ਸੰਸਕ੍ਰਿਤ ਦੇਵ ਬਾਣੀ ਹੈ। ਬਹੁਤ ਸਾਰੇ ਲੋਕਾਂ ਨੂੰ ਭੁਲੇਖਾ ਹੈ ਕਿ ਪਰਮੇਸ਼ਰ ਦੀ ਕੋਈ ਬਾਣੀ ਹੈ ਖਾਸ। ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ अपने पावन बचना दे विच फरमान कीता है कि अकाल पुरख की जड़ी बाणी है वह प्रेम है। पाख्या पाओ अपार आपा रोज जप जी साहब च पढ़ देना, पाख्या का मतलब हुंदा बाणी। अकाल पुरख की बाणी केड़ी है? पाख्या पाओ, पाओ नाम हुंदा प्रेम का। परमेश्वर की बाणी प्रेम की है। प्रेम होवे तां कोई शब्द कहण की भी लोड़ नहीं। बिना शब्दों तो प्रेम दे भाव वेख के अकाल पुरख जी सब कुछ समझ जाते हैं। तो परमेश्वर की बाणी प्रेम है। तो अपनी जिहड़ी मातृ भाषा हुंदी है उहदे विच जिहड़ा प्रेम उमड़दा उह किसे दूसरी बगानी भाषा विच असीं जे गुरबाणी पढ़ांगे ते प्रेम नहीं उमड़। जिहड़ी बाणी सतगुरु गुरु नानक साहब जी ने गुरमुखी भाषा विच उचारण कीती है, जदों असीं गुरमुखी भाषा विच गुरबाणी का जाप जपांगे तो जिहड़ा प्रेम साडे हिरदे च गुरमुखी पढ़ के उपजेगा। गुरु खालसा जी वो हिंदी विच गुरबाणी पढ़ो, अंग्रेजी च पढ़ो जां किसी होर भाषा च पढ़ो, वह गल नहीं बनती। हाँ वह किसी की मजबूरी हो सकती है जिन्हों गुरमुखी नहीं आती, जेडे बाहरलिया स्टेटा च बाहरलिया सूबिया दे विच पंजाब दे खिते तो रहिंदे है। वैसे तो उन्होंने भी यतन करना चाहिए है कि घटो घट गुरबाणी जिहड़ी आ गुरमुखी भाषा च पढ़न। हाँ जेडे अनमतां दे लोक ने, जेडे गैर सिख ने, उन्हां दी जानकारी वास्ते जरूर गुरबाणी दीआं जेडे तर्जमे ने होर भाषावां च करके उन्हां दे पढ़न लई सहूलत होनी चाहीदी है कि उह गुरु की सिक्खी बारे, गुरु घर बारे जेडे ने उह जानकार हो सकन। ऐसे यतन बाबा दीप सिंह साहब जी दे समय तो शुरू हो गए जदों उन्हां ने अरबी भाषा विच गुरु ग्रंथ साहब जी का तर्जमा किया सी। तो महाराज जी दे महान गुरसिखां दी एक कथा चल रही है, सरवण करिए। गुरु चरणा च अपनियां हाजरियां लवाउंदिआं समूह माई भाई अपनी रसना नूं पवित्र करदिआं आखो जी सतनाम
श्री वाहे गुरु साहिब जी,
सतनाम
श्री वाहे गुरु साहिब जी। चौपाई ले गुर आय सो है कर त्यारी।
सतगुरु सच्चे पातशाह जी महाराज जी दी आग्या लैके भाई माधो जी, क्योंकि महाराज जी ने ड्यूटी लाई भाई माधो जी तुसी जाके कश्मीर च सिखी दा प्रचार करो, तो सतगुरां दी आग्या लैके, क्योंकि भाई माधो ने फिर बेनती कीती महाराज उत्थे उन्हां ते किवें असर होवेगा। महाराज जी कहिंदे तेरे बचना विच साडी कला वरतेगी, जो तुसी कहोगे पूरा होवेगा। तो भाई माधो जी ने गुरु साहब जी दी आग्या लई ते चले हन
गमन्यो गुरमत देन पहाड़ी।
उन्हां पहाड़ियां नूं कश्मीर दे इलाके दे रहण वाले लोकां नूं गुरु की मत दृढ़ कराण वास्ते, गुरु दे मत दा आशा समझाउण लई भी गुरु नानक साहब दे घर दा सिद्धांत की है, गुरमत की है, ओ दसन वास्ते भाई माधो जी चले हन।
गुर शब्दन की पोथी लीन।
हुण गुरु दी मत दसनी कित्थों है? गुरु दी मत तां गुरबाणी चों ही दसनी है ना, जेड़ी असीं अपने दिमाग नाल दसनी है ओह तां साडी मत होई, गुरु दी मत तां गुरबाणी दे विचों ही पता लगणी है। इस करके भाई माधो जी ने गुरबाणी दे शब्द लिखे हुए ओहदी इक पोथी लै ली अपने नाल, गुरबाणी दी एक पोथी अपने नाल ले ली।
अर्थ करन मैं सुमत प्रवीन।
क्योंकि भाई माधो जी गुरबाणी दे बड़े सोहने कथाकार सन, गुरबाणी दी बहुत सुंदर व्याख्या, गुरबाणी दी बहुत सुंदर कथा भाई माधो जी करया करदे सी। तो गुरबाणी दी जिहड़ी पोथी है उह भाई माधो जी ने अपने नाल ले ली है ता जो गुरबाणी दी कथा सरवण करा के संगत नूं गुरमत दृढ़ कराई जावे।
पुर मैं करियो जाए कित डेरा।
भाई माधो जी कश्मीर पहुंचे ते कश्मीर विच इक जगह ते जाके डेरा कीता।
उपदेशन लागियो जिस बेरा।
और कश्मीर दे इक स्थान ते पहुंच के गुरु साहब जी दी गुरबाणी दा जो पवित्र उपदेश है गुरु नानक साहब दे घर दा, ਉਹ ਉਪਦੇਸ਼ ਭਾਈ ਮਾਧੋ ਜੀ ਉਥੋਂ ਦੀ ਸੰਗਤ ਨੂੰ, ਉਥੋਂ ਦੇ ਲੋਕਾਂ ਨੂੰ ਸਰਵਣ ਕਰਾਉਣ ਲੱਗੇ।
ਮਿਲ ਪੰਡਤ ਮਾਧੋ ਟਿਗਿਆਈ।
ਜਿਹੜੇ ਬ੍ਰਾਹਮਣ ਸੀ ਉਥੋਂ ਦੇ, ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਏਦਾਂ ਕੋਈ ਭਾਈ ਮਾਧੋ ਨਾਮ ਦਾ ਸਿੱਖ ਆਇਆ, ਉਹ ਗੁਰਬਾਣੀ ਦੀ ਕਥਾ ਕਰਕੇ ਸੰਗਤ ਨੂੰ ਸੁਣਾਉਂਦਾ ਤੇ ਕਹਿੰਦਾ ਗੁਰਬਾਣੀ ਪੜ੍ਹਿਆ ਕਰੋ। ਤਾਂ ਉਹ ਜਿੰਨੇ ਪੰਡਿਤ ਸੀ ਕਸ਼ਮੀਰੀ ਪੰਡਿਤ ਉਹ ਇਕੱਠੇ ਹੋ ਕੇ ਜਿਹੜੇ ਪਹਿਲਾਂ ਕਿੰਤੂ ਕਰਦੇ ਸੀ ਸੰਸਕ੍ਰਿਤ ਭਾਸ਼ਾ ਪੜ੍ਹਨ ਬਾਰੇ ਕਹਿੰਦੇ ਸੀ ਸਿੱਖਾਂ ਨੂੰ ਉਹ ਪੰਡਿਤ ਇਕੱਠੇ ਹੋ ਕੇ ਭਾਈ ਮਾਧੋ ਜੀ ਕੋਲ ਆ ਗਏ
ਭਾਖਾ ਕੀ ਨਾ ਕਥਾ ਹਮ ਪਾਈ
ਭਾਈ ਮਾਧੋ ਜੀ ਨੂੰ ਆ ਕੇ ਕਹਿੰਦੇ ਭਾਈ ਮਾਧੋ ਜੀ ਜਿਹੜੀ ਇਹ ਭਾਖਾ ਬਾਣੀ ਵਿੱਚ ਕਿਉਂਕਿ ਜਿਹੜੀ ਗੁਰਬਾਣੀ ਹੈ ਜਾਂ ਜਿਹੜੀ ਹੋਰ ਬ੍ਰਿਜ ਭਾਸ਼ਾ ਜਾਂ ਹੋਰ ਭਾਸ਼ਾਵਾਂ ਨੇ ਇਹਨਾਂ ਨੂੰ ਬ੍ਰਾਹਮਣ ਲੋਕ ਦੇਸ਼ ਭਾਖਾ ਬੋਲੀ ਕਹਿੰਦੇ ਆ ਜਿਹਦੇ ਵਿੱਚ ਅਸੀਂ ਆਮ ਬੋਲ ਚਾਲ ਵਿੱਚ ਗੱਲਬਾਤ ਕਰਦੇ ਨੂੰ ਭਾਖਾ ਕਹਿੰਦੇ ਨੇ ਕਹਿੰਦੇ ਜੀ ਇਹ ਤੁਸੀਂ ਭਾਖਾ ਬਾਣੀ ਹੈ ਯਾਨੀ ਕਿ ਆਪਾਂ ਗੁਰਮੁਖੀ ਕਹਿ ਦਿੰਦੇ ਉਹ ਭਾਖਾ ਬਾਣੀ ਕਹਿੰਦੇ ਕਹਿੰਦੇ ਜੀ ਇਹ ਜਿਹੜੀ ਤੁਸੀਂ ਗੁਰਮੁਖੀ ਭਾਸ਼ਾ ਦੀ ਇਹ ਗੁਰਬਾਣੀ ਦੀ ਕਥਾ ਕਰਦੇ ਹੋ ਇਹ ਸਾਨੂੰ ਚੰਗੀ ਨਹੀਂ ਲੱਗਦੀ ਭਾਖਾ ਬਾਣੀ ਦੀ ਜਿਹੜੀ ਕਥਾ ਹੈ ਇਹ ਸਾਨੂੰ ਨਹੀਂ ਪਾਉਂਦੀ ਨਹੀਂ ਚੰਗੀ ਲੱਗਦੀ
ਸੁਰਬਾਨੀ ਤਜ ਕਿਮ ਇਹ ਤਾਰੇ
ਕਿਉਂ ਨਹੀਂ ਚੰਗੀ ਲੱਗਦੀ ਇਹਦਾ ਕਾਰਨ ਹੈ ਕਿ ਦੂਜੇ ਪਾਸੇ ਦੇਵ ਬਾਣੀ ਹੈ ਸੰਸਕ੍ਰਿਤ ਸੰਸਕ੍ਰਿਤ ਜਿਹੜੀ ਹੈ ਦੇਵ ਬਾਣੀ ਹੈ ਦੇਵਤਿਆਂ ਦੀ ਭਾਸ਼ਾ ਤੇ ਦੇਵ ਬਾਣੀ ਨੂੰ ਛੱਡ ਕੇ ਅਸੀਂ ਇਹ ਜਿਹੜੀ ਭਾਖਾ ਬਾਣੀ ਹੈ ਇਹਨੂੰ ਕਿਵੇਂ ਗ੍ਰਹਿਣ ਕਰੀਏ ਬ੍ਰਾਹਮਣ ਜਿਹੜੇ ਸੀ ਉਹ ਏਦਾਂ ਦਾ ਤਰਕ ਦੇ ਰਹੇ ਨੇ ਕਹਿੰਦੇ ਜਿਹੜੀ ਸੰਸਕ੍ਰਿਤ ਹੈ ਇਹ ਦੇਵ ਬਾਣੀ ਹੈ ਦੇਵ ਬਾਣੀ ਛੱਡ ਕੇ ਇੱਕ ਮਨੁੱਖੀ ਕ੍ਰਿਤ ਵਾਲੀ ਜਿਹੜੀ ਬਾਣੀ ਹੈ ਉਹ ਅਸੀਂ ਕਿਵੇਂ ਗ੍ਰਹਿਣ ਕਰੀਏ
ਨੈ ਆਵਤ ਇਹ ਹਿਰਦੈ ਹਮਾਰੀ
ਇਹ ਗੱਲ ਸਾਡੇ ਹਿਰਦੇ ਨੂੰ ਚੰਗੀ ਨਹੀਂ ਲੱਗਦੀ ਸਾਡੇ ਮਨ ਨੂੰ ਇਹ ਗੱਲ ਨਹੀਂ ਪਾਉਂਦੀ
ਸੁਨ ਮਾਧੋ ਤਬ ਜੁਗਤ ਬਖਾਨੀ
ਜਦੋਂ ਇਹਨਾਂ ਪੰਡਤਾਂ ਨੇ ਕਸ਼ਮੀਰੀ ਪੰਡਤਾਂ ਨੇ ਇਹ ਕਿੰਤੂ ਕੀਤਾ ਕਿ ਤਰਕ ਕੀਤੀ ਤਾਂ ਭਾਈ ਸਾਹਿਬ ਭਾਈ ਮਾਧੋ ਜੀ ਨੇ ਸੁਣ ਕੇ ਇਹਨਾਂ ਨੂੰ ਜੁਗਤੀ ਦੱਸੀ ਭਾਈ ਮਾਧੋ ਜੀ ਬੋਲੇ
ਜਿਸ ਨਰ ਲਾਗੀ ਖੁਦਾ ਮਹਾਨੀ
ਕਹਿਣ ਲੱਗੇ ਪੰਡਤੋ ਇਹ ਦੱਸੋ ਜੇ ਕਿਸੇ ਬੰਦੇ ਨੂੰ ਬਹੁਤ ਜ਼ਿਆਦਾ ਡਾਢੀ ਭੁੱਖ ਲੱਗੀ ਹੋਵੇ ਉਦਾਹਰਣ ਨਾਲ ਹੀ ਗੱਲ ਸਮਝ ਪੈਂਦੀ ਹੈ ਨਾ ਜਦੋਂ ਤੱਕ ਉਦਾਹਰਣ ਨਾ ਆਵੇ ਸਾਹਮਣੇ ਗੱਲ ਖਾਨੇ ਚ ਨਹੀਂ ਆਉਂਦੀ ਸਮਝ ਨਹੀਂ ਪੈਂਦੀ ਭਾਈ ਮਾਧੋ ਜੀ ਉਦਾਹਰਣ ਦਿੰਦੇ ਇਹਨਾਂ ਨੂੰ ਕਹਿੰਦੇ ਦੱਸੋ ਵੀ ਜੇ ਕਿਸੇ ਬੰਦੇ ਨੂੰ ਬਹੁਤ ਜ਼ਿਆਦਾ ਡਾਢੀ ਭੁੱਖ ਲੱਗੀ ਹੋਵੇ ਬੰਦਾ ਇੱਕ ਦਿਨ ਦਾ ਤਾਂ ਦੋ ਦਿਨਾਂ ਦਾ ਭੁੱਖਾ ਹੋਵੇ
ਸੋ ਜੇ ਪਰਤੀਖੇ ਕੰਚਨ ਬਾਸਨ
ਹੁਣ ਉਹ ਉਡੀਕ ਕਰਨ ਲੱਗੇ ਵੀ ਪ੍ਰਸ਼ਾਦਾ ਵੀ ਹੋਵੇ ਪਰ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਆਖੇ ਵੀ ਮੈਂ ਤਾਂ ਛਕਣਾ ਸੋਨੇ ਦੇ ਭਾਂਡੇ ਚ ਜੇ ਸੋਨੇ ਦਾ ਥਾਲ ਆਵੇਗਾ ਫਿਰ ਖਾਵਾਂਗਾ ਨਹੀਂ ਤਾਂ ਮੈਂ ਨਹੀਂ ਖਾਂਦਾ ਹੁਣ ਉਹ ਸੋਨੇ ਦੇ ਭਾਂਡੇ ਦੀ ਉਡੀਕ ਕਰੀ ਜਾਵੇ
ਕਰੇ ਯਤਨ ਤੇ ਪੁਜੇ ਆਸਨਾ
ਉਹ ਯਤਨ ਕਰੇ ਪਰ ਉਹਦੀ ਆਸ ਨਾ ਪੂਰੀ ਹੋਵੇ ਸੋਨੇ ਦਾ ਭਾਂਡਾ ਉਹਨੂੰ ਨਾ ਮਿਲੇ
ਪ੍ਰਾਣ ਹਾਨ ਤਬ ਲੋ ਹੋਏ ਜਾਤ
ਉਡੀਕੀ ਜਾਵੇ ਵੀ ਸੋਨੇ ਦਾ ਭਾਂਡਾ ਬਣੇਗਾ ਆਵੇਗਾ ਤਿਆਰ ਹੋ ਕੇ ਫਿਰ ਮੈਂ ਉਹਦੇ ਚ ਰੋਟੀ ਖਾਵਾਂਗਾ ਇੰਨੇ ਨੂੰ ਕਹਿੰਦੇ ਭਾਂਡਾ ਆਵੇ ਨਾ ਸੋਨੇ ਦਾ ਤੇ ਉਹਦੇ ਪ੍ਰਾਣ ਅੰਤ ਹੋ ਜਾਣ ਤੇ ਦੱਸੋ ਫਿਰ ਇਹੋ ਜਿਹੀ ਬਿਰਤੀ ਦਾ ਕੀ ਲਾਭ ਹੋਇਆ ਛਕਣਾ ਤਾਂ ਭੋਜਨ ਹੈ ਨਾ ਮੇਨ ਗੱਲ ਤਾਂ ਭੋਜਨ ਦੀ ਆ ਭਾਂਡਾ ਭਾਵੇਂ ਸੋਨੇ ਦਾ ਹੋਵੇ ਭਾਵੇਂ ਕਹਿ ਦਾ ਹੋਵੇ ਭਾਵੇਂ ਪਿੱਤਲ ਦਾ ਹੋਵੇ ਭਾਵੇਂ ਲੋਹੇ ਦਾ ਤੇ ਭਾਵੇਂ ਮਿੱਟੀ ਦਾ ਗੱਲ ਤਾਂ ਭੋਜਨ ਦੀ ਹੈ ਨਾ ਸਰੀਰ ਨੂੰ ਆਧਾਰ ਤਾਂ ਭੋਜਨ ਨੇ ਦੇਣਾ ਇਹ ਉਡੀਕ ਕਰੀ ਜਾਵੇ ਵੀ ਸੋਨੇ ਦੇ ਭਾਂਡੇ ਆਉਣਗੇ ਤਾਂ ਖਾਵਾਂਗਾ ਭਾਂਡਾ ਆਵੇ ਨਾ ਸੋਨੇ ਦਾ ਇਹ ਭੋਜਨ ਨਾ ਛਕੇ ਤੇ ਇਹਦੇ ਪ੍ਰਾਣ ਨਿਕਲ ਜਾਣ
ਬਿਨ ਤਿਸ ਮਿਲੀ ਨਾ ਭੋਜਨ ਖਾਤ
ਕਹਿੰਦੇ ਸੋਨੇ ਦਾ ਭਾਂਡੇ ਮਿਲੇ ਬਿਨਾ ਇਹ ਭੋਜਨ ਹੀ ਨਾ ਖਾਵੇ
ਦੂਸਰ ਛੁਦਤ ਆਹਾਰ ਨਿਹਾਰਾ
ਮਰ ਗਿਆ ਦੱਸੋ ਫਿਰ ਕੀ ਖੱਟਿਆ ਉਹਨੇ ਭੁੱਖ ਦੇ ਸੁਰ ਕੇ ਮਰ ਗਿਆ ਕਹਿੰਦੇ ਦੂਜੇ ਪਾਸੇ ਇੱਕ ਹੋਰ ਵਿਅਕਤੀ ਸੀ ਉਹਨੂੰ ਵੀ ਭੁੱਖ ਲੱਗੀ ਹੋਈ ਸੀ
ਜਿਸ ਕਿਸ ਬਾਸਨ ਸੁੱਚ ਮੈਂ ਤਾਰਾ
ਕਹਿੰਦਾ ਤੂੰ ਉਡੀਕਣਾ ਉਡੀਕੀ ਜਾ ਸੋਨੇ ਦਾ ਭਾਂਡਾ ਉਹਨੇ ਕੀ ਵੇਖਿਆ ਵੀ ਉਹਦੇ ਲਾਗੇ ਸਰਬਲੋ ਦਾ ਭਾਂਡਾ ਪਿਆ ਸੀ ਜਾਂ ਕੋਈ ਹੋਰ ਬਰਤਨ ਪਿਆ ਸੀ ਉਹਨੇ ਉਹਨੂੰ ਚੰਗੀ ਤਰ੍ਹਾਂ ਸਾਫ਼ ਕੀਤਾ ਔਰ ਬੜੀ ਪਵਿੱਤਰਤਾ ਨਾਲ ਸਾਫ਼ ਸਫਾਈ ਨਾਲ ਉਸ ਭਾਂਡੇ ਚ ਭੋਜਨ ਪਾਇਆ ਤੇ ਛਕ ਲਿਆ
ਅਚੇ ਆਨੰਦ ਹੋਏ ਕਰ ਜੀਵਤ
ਛਕ ਕੇ ਉੱਤੋਂ ਜਲ ਛਕਿਆ ਤੇ ਐਨ ਆਨੰਦਿਤ ਹੋ ਗਿਆ ਉਹਦਾ ਚਿਹਰਾ ਖਿੜ ਗਿਆ ਭੁੱਖ ਜਿਹੜੀ ਸੀ ਦੂਰ ਹੋ ਗਈ ਉਹਨੇ ਨੀ ਉਡੀਕਿਆ ਵੀ ਮੈਂ ਸੋਨੇ ਦਾ ਭਾਂਡਾ ਆਵੇਗਾ ਤੇ ਖਾਵਾਂਗਾ ਉਹਨੂੰ ਜਿਹੜਾ ਵੀ ਭਾਂਡਾ ਮਿਲਿਆ ਉਸ ਭਾਂਡੇ ਨੂੰ ਸਾਫ਼ ਸੁਥਰਾ ਕਰਕੇ ਪਵਿੱਤਰਤਾ ਨਾਲ ਉਹਦੇ ਚ ਭੋਜਨ ਪਾਇਆ ਤੇ ਆਨੰਦ ਨਾਲ ਛੱਕ ਕੇ ਉਤੋਂ ਜਲ ਛੱਕ ਕੇ ਤ੍ਰਿਪਤ ਹੋ ਗਿਆ।
ਸਰਬ ਪਾਂਤ ਕੋ ਸਮਰੱਥ ਥੀਵਤ,
ਜਦੋਂ ਉਹਨੇ ਭੋਜਨ ਛੱਕ ਲਿਆ ਉਹ ਸਰਬ ਪ੍ਰਕਾਰ ਨਾਲ ਸਮਰੱਥ ਹੋ ਗਿਆ। ਸਮਰੱਥ ਹੋਣ ਤੋਂ ਭਾਵ ਉਹਦੇ ਸਰੀਰ ਚ ਭੋਜਨ ਨਾਲ ਬਲ ਆ ਗਿਆ, ਤਾਣ ਆ ਗਿਆ।
ਮਹਾ ਯਤਨ ਤੇ ਲੈ ਸੁਰਬਾਨੀ,
ਮਹਾਰਾਜ ਜੀ ਭਾਈ ਮਾਧੋ ਜੀ ਕਹਿੰਦੇ ਪੰਡਿਤ ਜੀ ਉਹੀ ਗੱਲ ਤੁਹਾਡੀ ਹੈ ਵੀ ਜਿਹੜੀ ਇਹ ਸੁਰਬਾਣੀ ਹੈ, ਸੁਰਬਾਣੀ ਸੰਸਕ੍ਰਿਤ, ਇਹਨੂੰ ਸਿੱਖਣ ਲਈ ਕਿੰਨਾ ਯਤਨ ਕਰਨਾ ਪੈਂਦਾ। ਸੋਨੇ ਦਾ ਭਾਂਡਾ ਬਣਾਓਗੇ ਪਹਿਲਾਂ, ਫੇਰ ਇਹਦੇ ਚ ਪਾਵਾਂਗੇ ਗਿਆਨ ਤੇ ਖਾਵਾਂਗੇ ਖਾਣ ਨਿਕਲ ਜਾਣੇ ਆ। ਇਹਨੇ ਨੂੰ ਮੌਤ ਆ ਜੇ ਤੇ ਵੇਖਦੇ ਰਹੋ, ਨਾ ਭਾਂਡਾ ਆਵੇ ਤੇ ਨਾ ਭੋਜਨ ਖਾਧਾ। ਕਿਉਂਕਿ ਸੁਰਬਾਣੀ ਜਿਹੜੀ ਹੈ ਦੇਵ ਬਾਣੀ ਸੰਸਕ੍ਰਿਤ, ਇਹ ਹਰ ਕੋਈ ਤਾਂ ਸਿੱਖ ਨਹੀਂ ਸਕਦਾ। ਜਿਹਦਾ ਕੋਈ ਬਹੁਤ ਤੇਜ ਦਿਮਾਗ ਹੋਵੇਗਾ, ਕਰੋੜਾਂ ਚੋਂ ਤੇਜ ਦਿਮਾਗ ਵਾਲਾ ਲਘੂ ਪੜੇਗਾ। ਖਾਲ ਸੰਸਕ੍ਰਿਤ ਏਦਾਂ ਨਹੀਂ ਸਿੱਖੀ ਜਾਂਦੀ, ਕਈ ਕਈ ਮਹੀਨੇ ਨਹੀਂ ਕਈ ਕਈ ਸਾਲ ਲੱਗ ਜਾਂਦੇ ਆ ਪੂਰੀ ਸ਼ੁੱਧ ਸੰਸਕ੍ਰਿਤ ਪੜਨ ਵਾਸਤੇ, ਸਿੱਖਣ ਵਾਸਤੇ। ਸਭ ਤੋਂ ਔਖੀ ਭਾਸ਼ਾ ਸੰਸਕ੍ਰਿਤ ਹੈ, ਉਹਦੇ ਲਈ ਪਹਿਲਾਂ ਲਘੂ ਪੜਨਾ ਪੈਂਦਾ। ਲਘੂ ਸਿਧਾਂਤ ਕੌਮ ਦੀ ਪੜੇਗਾ, ਲਘੂ ਦੇ ਵਿੱਚ ਯਾਦ ਕਰਨੇ ਪੈਂਦੇ, ਰੱਟੇ ਮਾਰਨੇ ਪੈਂਦੇ ਸੂਤਰਾਂ ਦੇ, ਜਿਹੜੀਆਂ ਵਿਭਗਤੀਆਂ ਹੁੰਦੀਆਂ ਨੇ ਸ਼ਬਦਾਂ ਦੀਆਂ, ਵਿਉਤਪਤੀਆਂ ਕਿੱਥੋਂ ਹੁੰਦੀਆਂ, ਉਹਨੂੰ ਪਹਿਲਾਂ ਚੇਤੇ ਕਰਨਾ ਪੈਂਦਾ। ਧਾਤੂ ਚੇਤੇ ਕਰਨੇ ਪੈਂਦੇ ਆ ਤੇ ਰੱਟੇ ਮਾਰ ਮਾਰ ਕੇ ਸੈਂਕੜਿਆਂ ਦੇ ਹਿਸਾਬ ਨਾਲ ਉਹ ਯਾਦ ਕਰਕੇ ਫਿਰ ਜਾ ਕੇ ਵਿਆਕਰਨ, ਫਿਰ ਰੁਕਤ, ਪਿੰਗਲ, ਇਹਨਾਂ ਸਾਰੀਆਂ ਚੀਜ਼ਾਂ ਨੂੰ ਪੜਨ ਤੋਂ ਬਾਅਦ ਜਾ ਕੇ ਕਿਤੇ ਕੋਈ ਕਰੋੜਾਂ ਚ ਇੱਕ ਅੱਧਾ ਸੰਸਕ੍ਰਿਤ ਪੜ੍ਹਦਾ ਹੈ, ਲੱਖਾਂ ਚੋਂ। ਜਿਹੜਾ ਅਸਲ ਵਿੱਚ ਪਰ ਪੂਰਨ ਰੂਪ ਚ ਸ਼ੁੱਧ ਰੂਪ ਚ ਪੜ੍ਹਨ ਲਈ ਬਹੁਤ ਔਖੀ ਪੜ੍ਹਾਈ ਹੈ ਸੰਸਕ੍ਰਿਤ ਦੀ। ਤੋ ਮਹਾਰਾਜ ਜੀ ਭਾਈ ਮਾਧੋ ਜੀ ਕਹਿ ਰਹੇ ਨੇ, ਕਹਿੰਦੇ ਮਹਾ ਯਤਨ ਤੇ ਲੈ ਸੁਰਬਾਨੀ ਦਾ ਉਹ ਗੱਲ ਹੋਈ ਵੀ ਸੋਨੇ ਦਾ ਭਾਂਡਾ ਕਦੋਂ ਬਣਿਆ, ਕਦੋਂ ਆਇਆ ਤੇ ਕਦੋਂ ਉਹਦੇ ਚ ਪ੍ਰਸ਼ਾਦਾ ਛਕਿਆ, ਕਦੋਂ ਸੰਸਕ੍ਰਿਤ ਸਿੱਖੀ, ਕਦੋਂ ਆਈ।
ਹੁਣ ਹੰਕਾਰ ਹੋਤੀ ਉਰਿਆਨੀ,
ਫਿਰ ਚਲੋ ਜੇ ਕੋਈ ਪੜ੍ਹ ਜੇ ਸੰਸਕ੍ਰਿਤ ਤੇ ਸੰਸਕ੍ਰਿਤ ਪੜ੍ਹਨ ਤੋਂ ਬਾਅਦ ਉਹਦੇ ਅੰਦਰ ਹੰਕਾਰ ਆ ਜਾਂਦਾ ਵੀ ਮੈਨੂੰ ਸੰਸਕ੍ਰਿਤ ਆਉਂਦੀ ਹੈ, ਉਹਨੂੰ ਹੰਕਾਰ ਆ ਜਾਂਦਾ, ਹਉਮੈ ਆ ਜਾਂਦੀ ਹੈ ਕਿ ਮੈਂ ਸੰਸਕ੍ਰਿਤ ਭਾਸ਼ਾ ਨੂੰ ਜਾਣਦਾ, ਉਹ ਹਉਮੈ ਦੇ ਸਹਿਤ ਹੋ ਜਾਂਦਾ।
ਸੋਈ ਭਗਤ ਗਿਆਨ ਵਿੱਚ ਪਾਖਾ,
ਕਹਿੰਦੇ ਉਹ ਫਿਰ ਹੰਕਾਰ ਦੇ ਵਿੱਚ ਹੀ ਨਹੀਂ ਫਿਰ ਭਜਨ ਕਰਦਾ, ਉਹਦਾ ਜੀਵਨ ਏਦਾਂ ਹੀ ਲੰਘ ਜਾਂਦਾ। ਮਹਾਰਾਜ ਜੀ ਕਹਿੰਦੇ ਅਸਲ ਤਾਂ ਗਿਆਨ ਜਿਹੜਾ ਉਹ ਲੈਣਾ ਸੀ, ਉਹ ਚਾਹੇ ਸੰਸਕ੍ਰਿਤ ਭਾਸ਼ਾ ਚ ਹੋਵੇ ਚਾਹੇ ਕਿਸੇ ਹੋਰ ਭਾਸ਼ਾ ਚ ਹੋਵੇ, ਲੈਣਾ ਤਾਂ ਗਿਆਨ ਸੀ। ਗਿਆਨ ਗੁਰੂ ਕੋਲੋਂ ਮਿਲਣਾ, ਸਤਿਗੁਰਾਂ ਕੋਲੋਂ ਮਿਲਣਾ, ਗਿਆਨ ਭਾਸ਼ਾ ਚ ਥੋੜੀ ਮਿਲਦਾ, ਗਿਆਨ ਤਾਂ ਗੁਰੂ ਨੇ ਦੇਣਾ ਤੇ ਗੁਰੂ ਜਿਹੜੀ ਭਾਸ਼ਾ ਬੋਲਦਾ ਸਿੱਖ ਨੇ ਉਸੇ ਭਾਸ਼ਾ ਨੂੰ ਸਵੀਕਾਰ ਕਰਕੇ ਸਭ ਤੋਂ ਉੱਤਮ ਜਾਣਨਾ। ਤੇ ਗੁਰੂ ਦੀ ਭਾਸ਼ਾ ਹੈ ਗੁਰਮੁਖੀ, ਜਿਹੜੀ ਸਤਿਗੁਰਾਂ ਦੀ ਇਹ ਬਾਣੀ ਆਪਾਂ ਪੜ੍ਹਦੇ ਹਾਂ ਗੁਰਮੁਖੀ ਭਾਸ਼ਾ। ਤੋ ਗੁਰੂ ਕੇ ਸਿੱਖ ਵਾਸਤੇ ਇਹੀ ਉੱਤਮ, ਇਹਦੇ ਵਿੱਚ ਗੁਰੂ ਸਾਹਿਬ ਜੀ ਨੇ ਸਾਨੂੰ ਗਿਆਨ ਦੇ ਦਿੱਤਾ ਤੇ ਗੁਰਸਿੱਖ ਨੇ ਇਹ ਨਹੀਂ ਵੇਖਿਆ ਵੀ ਸੋਨੇ ਦਾ ਭਾਂਡਾ ਆਵੇਗਾ ਸੰਸਕ੍ਰਿਤ ਸਿੱਖਾਂਗੇ ਤਾਂ ਉਹਦੇ ਚ ਗਿਆਨ ਗ੍ਰਹਿਣ ਕਰਾਂਗੇ, ਉਹਨਾਂ ਭੋਜਨ ਛਕਣਾ ਸੀ, ਯਾਨੀ ਕਿ ਗਿਆਨ ਲੈਣਾ ਸੀ। ਗਿਆਨ ਗੁਰੂ ਸਾਹਿਬ ਜੀ ਦੀ ਬਾਣੀ ਚ ਗੁਰਸਿੱਖਾਂ ਨੂੰ ਪ੍ਰਾਪਤ ਹੋ ਰਿਹਾ।
ਜਿਸ ਕੋ ਮੁਕਤ ਹੋਣੇ ਅਭਿਲਾਖਾ,
ਜਿਹੜੇ ਕਿਸੇ ਜਗਿਆਸੂ ਨੂੰ ਮੁਕਤ ਹੋਣ ਦੀ ਅਭਿਲਾਖ ਹੈ, ਜਿਹੜਾ ਚਾਹੁੰਦਾ ਮੈਂ ਮੁਕਤ ਹੋ ਜਾਵਾਂ।
ਗੁਰਮਤ ਪਾਏ ਸੋ ਹੋਈ ਨਿਹਾਲ,
ਉਹ ਗੁਰੂ ਸਾਹਿਬ ਜੀ ਦੀ ਬਾਣੀ ਦੁਆਰਾ ਗੁਰੂ ਕੀ ਮਤ ਨੂੰ ਪ੍ਰਾਪਤ ਕਰਕੇ ਨਿਹਾਲ ਹੋ ਜਾਂਦਾ, ਉਹਦਾ ਜੀਵਨ ਕਰਤਾਰਥ ਹੋ ਜਾਂਦਾ ਹੈ।
ਬ੍ਰਹਮ ਗਿਆਨ ਅਰ ਕ੍ਰਿਤ ਸਮਚਾਲ,
ਕਹਿੰਦੇ ਉਹਨੂੰ ਬ੍ਰਹਮ ਗਿਆਨ ਦੀ ਜਿਹੜੀ ਖੇਡ ਹੈ ਨਾ, ਉਹ ਕ੍ਰਿਤ ਵਾਂਗੂ ਹੈ, ਘਿਓ ਵਾਂਗੂ ਹੈ, ਸ਼ੁੱਧ ਘਿਓ ਵਾਂਗੂ।
ਜਿਸ ਕਿਸ ਬਾਸਨ ਰਹੀ ਪੁਨੀਤ,
ਸਤਨਾਮ
ਸ੍ਰੀ ਵਾਹਿ।
ਜਿਹੜਾ ਬ੍ਰਹਮ ਗਿਆਨ ਹੈ ਨਾ, ਉਹ ਘਿਓ ਵਾਂਗੂ ਹੈ, ਉਹ ਦੁਨੀਆਂ ਵਿੱਚ ਕਿਸੇ ਵੀ ਭਾਂਡੇ ਚ ਰਵੇ ਘਿਓ ਪਵਿੱਤਰ ਹੀ ਹੁੰਦਾ। ਮਹਾਰਾਜ ਜੀ ਦਾ ਬਚਨ ਹੈ, ਘੇ ਪੱਟ ਭਾਂਡਾ ਕਹਿ ਨਾ ਕੋਏ, ਘੇ ਨਾਮ ਹੁੰਦਾ ਘਿਓ, ਆਪਾਂ ਘਿਓ ਕਹਿ ਦਿੰਦੇ ਨਾ ਇੱਧਰ ਇਲਾਕੇ ਚ, ਜਿਹੜੇ ਇੱਧਰ ਦੁਆਬੇ ਵਿੱਚ ਰਹਿੰਦੇ ਆ ਉਹ ਘੇ ਕਹਿੰਦੇ ਆ। ਮਹਾਰਾਜ ਜੀ ਨੇ ਉਧਰ ਦੇ ਇਲਾਕੇ ਦੀ ਵੀ ਬੋਲੀ ਲਿਖੀ, ਘੇ ਘਿਓ ਵੀ ਲਿਖਿਆ, ਘੇ ਵੀ ਲਿਖਿਆ। ਆਪਾਂ ਪਿਓ ਕਹਿ ਦੇਣ, ਉਹ ਕਹਿੰਦੇ ਪੇ। ਤੋ ਇਹ ਦੁਆਬੇ ਦੇ ਇਲਾਕੇ ਦੀ ਬੋਲੀ ਹੈ ਘੇ।
ਹੁਣ ਘਿਓ ਤੁਸੀਂ ਕਿਸੇ ਵੀ ਭਾਂਡੇ ਚ ਪਾ ਦਿਓ, ਘਿਓ ਸ਼ੁੱਧ ਹੀ ਹੁੰਦਾ। ਮਿੱਟੀ ਦੇ ਭਾਂਡੇ ਚ ਰੱਖੋ, ਲੋਹੇ ਦੇ ਭਾਂਡੇ ਚ ਰੱਖੋ, ਸੋਨੇ ਦੇ ਭਾਂਡੇ ਚ ਪਾ ਕੇ ਘਿਓ ਦੀ ਕੀਮਤ ਵੱਧ ਨੀ ਜਾਣੀ ਨਾ ਘੱਟ ਜਾਣੀ। ਘਿਓ ਨੇ ਆਪਣਾ ਕੰਮ ਉਹੀ ਕਰਨਾ, ਉਹ ਸ਼ੁੱਧ ਹੀ ਹੁੰਦਾ। ਘਿਓ ਘਿਓ ਕਦੇ ਅਪਵਿੱਤਰ ਨਹੀਂ ਹੁੰਦਾ। ਕਿਉਂ ਅਪਵਿੱਤਰ ਨਹੀਂ ਹੁੰਦਾ? ਜਦੋਂ ਅੱਗ ਤੇ ਤਰੋ ਫਿਰ ਪਵਿੱਤਰ ਦਾ ਪਵਿੱਤਰ ਸ਼ੁੱਧ ਹੈ। ਸ਼ੁੱਧ ਹੋਣ ਕਰਕੇ ਤਾਂ ਮਹਾਂਪੁਰਖਾਂ ਨੇ ਇਹਨੂੰ ਹਵਨ ਕੁੰਡ ਚ ਪਾ ਕੇ ਯੱਗ ਕਰਨੇ ਸ਼ੁਰੂ ਕੀਤੇ। ਘਿਓ ਸ਼ੁੱਧ ਹੈ ਤਦੇ ਗੁਰੂ ਘਰ ਦੇ ਵਿੱਚ ਕੜਾਹ ਪ੍ਰਸ਼ਾਦ ਦੀ ਦੇਗ ਤਿਆਰੀ ਦੇਸੀ ਘਿਓ ਵਿੱਚ ਕੀਤੀ ਜਾਂਦੀ, ਸ਼ੁੱਧ ਪਵਿੱਤਰ। ਮਹਾਰਾਜ ਜੀ ਨੇ ਗੁਰਬਾਣੀ ਵਿੱਚ ਵੀ ਲਿਖਿਆ, ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤਰ। ਇਹਨੂੰ ਦੇਵਤਿਆਂ ਚ ਲਿਖਿਆ। ਤੋ ਕਹਿੰਦੇ ਘਿਓ ਕਿਸੇ ਵੀ ਭਾਂਡੇ ਚ ਹੋਵੇ ਉਹ ਪਵਿੱਤਰ ਹੀ ਰਹਿੰਦਾ, ਕਿਸੇ ਵੀ ਭਾਂਡੇ ਚ ਪਾ ਦਿਓ।
ਅੰਗੀਕਾਰੇ ਸਭ ਧਰ ਪ੍ਰੀਤ।
ਹੋਰ ਕਹਿੰਦੇ ਜਿੰਨੇ ਵੀ ਲੋਕ ਨੇ ਕਿਸੇ ਵੀ ਭਾਂਡੇ ਚ ਹੋਵੇ ਘਿਓ ਸਭ ਅੰਗੀਕਾਰ ਕਰ ਲੈਂਦੇ ਨੇ ਪ੍ਰੇਮ ਨਾਲ, ਉਹਦੇ ਤੇ ਤਰਕ ਨਹੀਂ ਕਰਦੇ, ਕਿਉਂਕਿ ਪਤਾ ਘਿਓ ਪਵਿੱਤਰ ਹੀ ਹੁੰਦਾ ਕਿਸੇ ਵੀ ਭਾਂਡੇ ਚ ਹੋਵੇ।
ਤਿਮ ਕਿਸ ਜਾਤ ਬਰਨ ਕਿਸ।
ਇਸੇ ਤਰ੍ਹਾਂ ਕਿਸੇ ਜਾਤੀ ਦਾ ਕੋਈ ਵਿਅਕਤੀ ਹੋਵੇ, ਚਾਹੇ ਕਿਸੇ ਵੀ ਵਰਨ ਦਾ ਕੋਈ ਵਿਅਕਤੀ ਹੋਵੇ।
ਬ੍ਰਹਮ ਗਿਆਨ ਲਈ ਬੁੱਧ ਸਭ ਕੋਈ।
ਜਿਹੜਾ ਬ੍ਰਹਮ ਗਿਆਨ ਹੈ ਨਾ, ਇਹ ਘਿਓ ਵਾਂਗੂ ਹੈ ਤੇ ਦੁਨੀਆਂ ਦੇ ਕਿਸੇ ਵੀ ਵਰਨ ਦਾ ਵਿਅਕਤੀ ਬ੍ਰਹਮ ਗਿਆਨ ਨੂੰ ਪ੍ਰਾਪਤ ਕਰ ਸਕਦਾ। ਗੁਰੂ ਕੀ ਮਤ ਦਾ ਇਹ ਸਿਧਾਂਤ ਹੈ। ਹੁਣ ਤੁਹਾਡਾ ਸਿਧਾਂਤ ਆ ਵੀ ਸੰਸਕ੍ਰਿਤ ਕੱਲਾ ਬ੍ਰਾਹਮਣ ਹੀ ਪੜ੍ਹ ਸਕਦਾ ਜਾਂ ਖੱਤਰੀ ਪੜ੍ਹ ਸਕਦਾ, ਵੈਸ਼ਨੂੰ ਤੇ ਸ਼ੂਦਰ ਨੂੰ ਪੜ੍ਹਨ ਦਾ ਵੀ ਹੱਕ ਨਹੀਂ ਹੈ ਵੇਦ ਪੜ੍ਹਨ ਦਾ, ਪਰ ਬ੍ਰਹਮ ਗਿਆਨ ਤਾਂ ਘਿਓ ਹੈ। ਇਹ ਦੁਨੀਆਂ ਦੇ ਕਿਸੇ ਵੀ ਵਰਨ ਦੇ ਵਿਅਕਤੀ ਦੇ ਕੋਈ ਵੀ ਗ੍ਰਹਿਣ ਕਰ ਸਕਦਾ, ਚਾਹੇ ਕੋਈ ਸ਼ੂਦਰ ਹੈ, ਚਾਹੇ ਕੋਈ ਬ੍ਰਾਹਮਣ ਹੈ, ਚਾਹੇ ਕੋਈ ਖੱਤਰੀ ਹੈ, ਚਾਹੇ ਕੋਈ ਵੈਸ਼ ਹੈ। ਹਾਂਜੀ,
ਸੁਰਬਾਣੀ ਤੁਮ ਪ੍ਰਥਮ ਵਿਚਾਰੋ।
ਜਿਹੜੀ ਤੁਸੀਂ ਸੁਰਬਾਣੀ ਹੈ ਸੰਸਕ੍ਰਿਤ ਭਾਸ਼ਾ, ਇਹਦੀ ਜਦੋਂ ਤੁਸੀਂ ਪ੍ਰਥਮ ਵਿਚਾਰ ਕਰਦੇ ਹੋ।
ਹੁਣ ਪਾਖਾ ਮੈਂ ਅਰਥ ਉਚਾਰੋ।
ਲੋਕਾਂ ਨੂੰ ਸਮਝਾਉਣ ਲਈ ਤਾਂ ਪਾਖਾ ਚ ਹੀ ਬੋਲਦੇ ਹੋ ਕਿ ਉਦੋਂ ਸੰਸਕ੍ਰਿਤ ਹੀ ਸੁਣਾਉਂਦੇ ਹੋ ਲੋਕਾਂ ਨੂੰ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਭਾਈ ਮਾਧੋ ਜੀ ਬੜੇ ਟਿਕਾਣੇ ਦੀ ਗੱਲ ਕਹਿੰਦੇ, ਕਹਿੰਦੇ ਜਦੋਂ ਸੰਸਕ੍ਰਿਤ ਦੇ ਸਲੋਕ ਪੜ੍ਹਦੇ ਹੋ ਤੇ ਸਿੱਧਾ ਸਲੋਕ ਹੀ ਸੁਣਾ ਦਿੰਦੇ ਹੋ ਜਾਂ ਉਹਦੇ ਅਰਥ ਕਰਦੇ? ਜਦੋਂ ਅਰਥ ਕਰਦੇ ਉਦੋਂ ਤਾਂ ਸਾਡੇ ਵਾਂਗੂ ਹੀ ਬੋਲ ਕੇ ਸੁਣਾਉਂਦੇ ਹੋ ਨਾ, ਜਾਂ ਤਾਂ ਫਿਰ ਉਦੋਂ ਵੀ ਕਹੋ ਵੀ ਅਸੀਂ ਸੰਸਕ੍ਰਿਤ ਹੀ ਸੁਣਾਉਣੀ ਆ, ਦੂਜੀ ਬੋਲਣੀ ਨਹੀਂ ਭਾਸ਼ਾ। ਤੋ ਸੰਸਕ੍ਰਿਤ ਵੀ ਤਾਂ ਭਾਖਾ ਦੇ ਵਿੱਚ ਹੀ, ਤੁਸੀਂ ਜਿਹੜੀ ਭਾਖਾ ਬੋਲੀ ਹੈ ਉਹਦੇ ਵਿੱਚ ਹੀ ਵਿਆਖਿਆ ਕਰਕੇ ਸੁਣਾਉਂਦੇ ਹੋ।
ਭਾਖਾ ਬਿਨ ਜੋ ਕਾਮ ਤੁਹਾਰਾ।
ਸੰਸਕ੍ਰਿਤ ਨੂੰ ਭਾਖਾ ਦੀ ਲੋੜ ਪਈ ਹੈ ਨਾ, ਵਿਆਖਿਆ ਦੀ, ਭਾਖਾ ਦੀ ਲੋੜ ਪਈ ਆ, ਤਾਂ ਹੀ ਤੁਸੀਂ ਉਹਦੀ ਵਿਆਖਿਆ ਕਰਕੇ ਲੋਕਾਂ ਨੂੰ ਸਮਝਾ ਸਕੇ।
ਪੂਰਨ ਪਯੋ ਨਾ ਲਿਓ ਵਿਚਾਰਾ।
ਤੇ ਤੁਹਾਨੂੰ ਸੰਸਕ੍ਰਿਤ ਭਾਸ਼ਾ ਸਮਝਾਉਣ ਲਈ ਭਾਖਾ ਦੀ ਲੋੜ ਪਈ, ਭਾਖਾ ਤੋਂ ਬਿਨਾਂ ਅਧੂਰੀ ਆ। ਵਿਆਖਿਆ ਨਾ ਕਰੋਗੇ ਤੁਸੀਂ ਸੰਸਕ੍ਰਿਤ ਦੇ ਸਲੋਕਾਂ ਦੀ, ਕਿਵੇਂ ਸਮਝ ਆਵੇਗਾ ਲੋਕਾਂ ਨੂੰ? ਕਿਵੇਂ ਸਮਝਾਓਗੇ ਯਦਾ ਯਦਾ ਇਹ ਧਰਮਾਸੇ ਕੀ ਆ, ਯਦਾ ਯਦਾ ਇਹ, ਉਹਦੇ ਬਾਰੇ ਸਮਝਾਓਗੇ? ਵਿਆਖਿਆ ਕਰਕੇ ਹੀ ਸਮਝਾਓਗੇ ਨਾ ਭਾਖਾ ਚ। ਭਾਖਾ ਬਿਨਾਂ ਸੰਸਕ੍ਰਿਤ ਨੂੰ ਤੁਸੀਂ ਕਿਵੇਂ ਲੋਕਾਂ ਨੂੰ ਸਮਝਾਓਗੇ?
ਸਤਨਾਮ ਫਲਦਾਇਕ ਚਾਰ।
ਪਰ ਗੁਰੂ ਸਾਹਿਬ ਜੀ ਨੇ ਸਾਡੇ ਤੇ ਤਰਸ ਕੀਤਾ, ਸਿੱਧਾ ਹੀ ਸੁਖੈਨ ਹੀ ਭਾਖਾ ਵਿੱਚ ਹੀ ਜਿਹੜੀ ਬੋਲੀ ਸਾਨੂੰ ਸਮਝ ਆ ਜੇ ਉਸੇ ਵਿੱਚ ਹੀ ਸੁਖੈਨ ਤਰੀਕੇ ਨਾਲ ਗੁਰਬਾਣੀ ਉਚਾਰਨ ਕਰਕੇ ਸਾਨੂੰ ਬ੍ਰਹਮ ਗਿਆਨ ਸਮਝਾ ਦਿੱਤਾ, ਔਰ ਦੱਸ ਦਿੱਤਾ ਕਿ ਅਕਾਲ ਪੁਰਖ ਜੀ ਦਾ ਜਿਹੜਾ ਸੱਚਾ ਨਾਮ ਹੈ ਉਹ ਚੌਂ ਪ੍ਰਕਾਰ ਦੇ ਫਲਾਂ ਦਾ ਦਾਤਾ ਹੈ। ਚਾਰੇ ਫਲ ਪਰਮੇਸ਼ਰ ਦੇ ਸੱਚੇ ਨਾਮ ਦੇ ਜਾਪ ਦੁਆਰਾ ਪ੍ਰਾਪਤ ਹੋ ਜਾਂਦੇ ਹਨ।
ਗੁਰਮੁਖ ਸਿਮਰੇ ਹੋਏ ਉਦਾਰ।
ਜਿਹੜੇ ਗੁਰਮੁਖ ਨੇ ਉਹ ਇਹਦਾ ਸਿਮਰਨ ਕਰਦੇ ਹੈ, ਔਰ ਸਿਮਰਨ ਕਰਕੇ ਗੁਰਮੁਖਾਂ ਦਾ ਉਧਾਰ ਹੁੰਦਾ ਹੈ।
ਜਾਤ ਮਾਨ ਤਰ ਜਨਮ ਨਖੂ।
ਪੰਡਿਤ ਜੀ ਆਪਣੀ ਜਾਤੀ ਦਾ ਅਪਮਾਨ ਕਰਕੇ ਆਪਣਾ ਜਨਮ ਨਾ ਗਵਾਓ। ਇਹ ਮਾਣ ਚੁੱਕੀ ਫਿਰਦੇ, ਅਸੀਂ ਪੰਡਿਤ ਹੁੰਦੇ ਹਾਂ, ਅਸੀਂ ਸੰਸਕ੍ਰਿਤ ਜਾਣਦੇ ਹਾਂ, ਇਸ ਮਾਣ ਚ ਆਪਣਾ ਜਨਮ ਨਾ ਗਵਾਓ। ਪਰਮੇਸ਼ਰ ਦਾ ਭਜਨ ਕਰਕੇ ਆਪਣੇ ਜਨਮ ਨੂੰ ਸੁਧਾਰੋ, ਇਹ ਬਾਰ ਬਾਰ ਨਹੀਂ ਮਿਲਦਾ। ਇਹ ਮਨੁੱਖੀ ਜਨਮ ਹੈ ਤੁਹਾਡਾ, ਬਸ ਇੰਨਾ ਸਮਝ ਲਓ ਵੀ ਕੀਮਤੀ। ਇਹਦੇ ਚ ਬ੍ਰਾਹਮਣ ਹੋਣਾ ਕੀਮਤੀ ਨਹੀਂ ਹੈ ਜਾਂ ਖੱਤਰੀ ਹੋਣਾ ਕੀਮਤੀ ਨਹੀਂ ਹੈ, ਮਨੁੱਖ ਦਾ ਮਨੁੱਖ ਹੋਣਾ ਹੀ ਸਭ ਤੋਂ ਕੀਮਤੀ ਹੈ। ਮਨੁੱਖ ਮਨੁੱਖ ਹੈ, ਬਸ ਇਹੀ ਉਹਦੇ ਲਈ ਸਭ ਤੋਂ ਵੱਡੀ ਕੀਮਤ ਹੈ, ਕੀਮਤੀ ਹੈ। मुड़ के वह ब्राह्मण है, खत्री है, शूद्र है, वैश है, तो साढ़े अटकल पंजू ने, जो मर्जी कही जाइए। मनुख मनुख है, बस यही इहदी कीमत है। और इहदी कीमत नूं समझो, मानस जन्म दुलंभ, गुरमुख पाया, यह गुरु की कृपा नाल मिलिया। इहनू सवारो, अपने जन्म का हंकार करके, जाति का माण करके अपने जन्म नूं ना गवाओ।
करो भगत प्रभ सब में जो,
परमेश्वर नूं वेखो, वाहिगुरु सारियां च वसदा। यह दसो, जिन्हां शूद्रां नूं तुसीं माड़ा कहिंदे हो, जिन्हां वैश्यां नूं तुसीं माड़ा कहिंदे हो, कि परमात्मा की जोत तुहानूं उहनां च नहीं दिसदी, कि वाहिगुरु उहनां च नहीं वसदा, अकाल पुरख उहनां विच वी वसदा है, उहनां विच वी अपना निवास रखदा। यह वेखो,
पंडित हम पाखा कहे,
जदों भाई माधव जी ने गल कही, सुन के अगो पंडित फिर बोले, कहंदे जी असि जड़ी पाखा कहिंदे हां,
मूड़न समझावन को चाहे,
असि तां मूर्खां नूं समझाण लई ये बोली बोलदे आ, जिहड़े सानूं पता संस्कृत दा, असि तां इक दूजे नूं सलोक ही सुणाउंदे आ संस्कृत दे। जिहड़ा कोई मूर्ख बंदा नहीं समझदा संस्कृत नूं, असी ओनू अपनी भाखा बोली विच व्याख्या करके समझाउंदे हां।
सुन माधो ने फिर बखाना,
जदों इन्हां ने पंडतां ने गल कही, सुन के भाई माधो जी फिर बोले,
पार ब्रह्म कर तार महाना।
कहन लगे पंडित जी, ये दसो पंडतो, के जेड़ा पार ब्रह्म करतार है,
जिसके स्वास वेद सब जुवा,
तुसीं कहंदे हो भी ये जेड़े वेद ने उस पार ब्रह्म दे स्वास ने, जेड़े वेद ने, क्योंकि इन्हां दा मनना सनातन धर्म दा, भी जेड़े वेद ने ब्रह्म दे, पार ब्रह्म परमेश्वर दे स्वास ने। हां जी,
सो स्वरूप श्री नानक हुआ,
सुनो ओही पार ब्रह्म वाहिगुरु ने धन गुरु नानक देव साहब जी दा रूप धारिया संसार च, जिन्हां दे स्वास दसदे हो ना तुसी, वेद भी पार ब्रह्म दे ने, उसे पार ब्रह्म ने, अकाल पुरख ने गुरु नानक साहब दा अवतार धारिया है।
कल मैं मत बहीन नर जानी,
उन्हां वेख्या भी कलयुग दे लोक मत भी होने ने, इन्हां नूं जिहड़ी सुरत बिरता उन्नी नहीं जिहड़ी पहला सी, भी इन्हां नूं संस्कृत सुना के समझाइए, ये थोड़ी बुद्धि वाले लोग ने, अल्प बुद्धि वाले लोग ने,
भाखा बिखे कयो कल्याणी,
उन्होंने साडे वर्गे अल्प बुद्धि वाले जीवां दी कल्याण लई बड़े सुखैन शब्दां च गुरबाणी उचारण करके साडा भला कीता, साडे ते परउपकार कीता। जिवें तुसीं कह रहे हो ना कि असीं जिहड़ा कोई घट मत वाला मूर्ख हुंदा उहनूं व्याख्या करके समझाउंदे आ, बाकियां नूं तां आ ही जांदी समझ। तो गुरु नानक साहब ने साडे ते किरपा कीती, असीं तुच्छ बुद्धि वाले सां, उन्हां ने दया करके जिहड़ा उह ब्रह्म दा ज्ञान है उह गुरमुखी भाषा विच भाखा बोली विच उचारण करके सानू समझ दित्ती और साडी कल्याण कीती है।
गुरु शब्द ते होए मन नीवा,
और सतगुरु जी दे शब्द दा अभ्यास करिए ते मन नीवा हुंदा। जे तुहाडी संस्कृत पढ़ीए तुहाडा मन हंकार चाहुंदा भी असीं संस्कृत जाणदे आं, पर जदों गुरबाणी पढ़ीए गुर शब्द दी कमाई करिए ते मन नीवा हुंदा।
संस्कृत ते मान बधीवा,
संस्कृत नाल मान हुंदा, मन च हंकार वधदा।
जिन मानी श्री सतगुर बानी,
जिन्हां गुरमुखां ने जिन्हां गुरसिखां ने गुरु की पावन अमृत बाणी नूं अपने हिरदे च मन्निया,
सर्व शक्त जुत पे ब्रह्म ज्ञानी,
और सर्व शक्तियां दे सहत ब्रह्म ज्ञानी होवे जिन्हां ने गुरु की बाणी नूं अपने हिरदे च मन्निया ते कमाया है, वह सर्व शक्ति दे सहत ब्रह्म ज्ञानी हो गए।
देश विदेशन में विदताए,
और ओ ब्रह्म ज्ञानी महापुरख देशां विदेशां च विदत होए ने पंडित जी, जिन्हां महाराज गुरु नानक साहब की बाणी का अभ्यास किया, गुरबाणी की कमाई की, वह ब्रह्म ज्ञानी होके देशां विदेशां च प्रगट होए। कितने ही वह महापुरख ने, भाई पारो जी वर्गे ब्रह्म ज्ञानी, बाबा श्री चंद्र जी जैसे महापुरख ब्रह्म ज्ञानी आत्म ज्ञानी, बाबा अलमस्त जी जैसे साधु, कितने ही जेड़े गुरबाणी का ही अभ्यास करके ब्रह्म ज्ञानी होके संसार च विदत होए, उन्होंने संस्कृत नहीं पढ़ी, ਉਹ ਸੰਸਕ੍ਰਿਤ ਭਾਸ਼ਾ ਤਾਂ ਨਹੀਂ ਸਨ ਜਾਣਦੇ ਪਰ ਬ੍ਰਹਮ ਗਿਆਨ ਉਹਨਾਂ ਨੂੰ ਗੁਰਬਾਣੀ ਦੁਆਰਾ ਹੀ ਪ੍ਰਾਪਤ ਹੋਇਆ ਹੈ
ਛੱਪੀ ਨਹੀਂ ਉਭਰੀ ਸਮੁਦਾਈ
ਹੋਰ ਛੁਪੇ ਨਹੀਂ ਰਹੇ ਸਾਰੇ ਜਗਤ ਵਿੱਚ ਉਭਰੇ ਨੇ ਸਾਰੇ ਜਗਤ ਵਿੱਚ ਪ੍ਰਗਟ ਨੇ
ਇਤਿਆਦਿਕ ਕਹਿ ਬਹੁਤ ਸਮਝਾਈ
ਇਹ ਤਾਂ ਭਾਈ ਮਾਧੋ ਜੀ ਨੇ ਬਹੁਤ ਸਾਰੀਆਂ ਉਦਾਹਰਣਾਂ ਬਹੁਤ ਸਾਰੇ ਪ੍ਰਮਾਣ ਗੁਰਬਾਣੀ ਦੀਆਂ ਦਲੀਲਾਂ ਦੇ ਕੇ ਇਹਨਾਂ ਪੰਡਤਾਂ ਨੂੰ ਸਮਝਾਇਆ
ਬਚਨ ਪ੍ਰਤਾਪ ਭਈ ਸਿੱਖਿਆਏ
ਖਾਲਸਾ ਜੀ ਹੁਣ ਭਾਈ ਮਾਧੋ ਜੀ ਦੇ ਬਚਨਾਂ ਚ ਗੁਰੂ ਸਾਹਿਬ ਜੀ ਦੀ ਕਲਾ ਵਰਤ ਰਹੀ ਸੀ ਉਹਨਾਂ ਕਿਹਾ ਸੀ ਤੁਹਾਡੇ ਬਚਨਾਂ ਚ ਸਾਡੀ ਕਲਾ ਵਰਤੇਗੀ ਕਹਿੰਦੇ ਇਹੋ ਜਿਹਾ ਪ੍ਰਭਾਵ ਪਿਆ ਭਾਈ ਮਾਧੋ ਜੀ ਦੇ ਅਸਰ ਇਹੋ ਜਿਹੇ ਹੋਏ ਕਿ ਅਨੇਕਾਂ ਨੇ ਆ ਕੇ ਭਾਈ ਮਾਧੋ ਜੀ ਦੇ ਕੋਲ ਗੁਰੂ ਕੀ ਸਿੱਖੀ ਧਾਰਨ ਕੀਤੀ
ਸਤਿ ਸ੍ਰੀ ਅਕਾਲ
ਜਿਵੇਂ ਕੱਲ ਦੀ ਕਥਾ ਚ ਆਪ ਜੀ ਨੇ ਸੁਣਿਆ ਵੀ ਮੁਜੰਗਾ ਨਗਰ ਚ ਭਾਈ ਭਾਨੂ ਜੀ ਨੂੰ ਭੇਜਿਆ ਸੀ ਮਹਾਰਾਜ ਜੀ ਨੇ ਉੱਥੇ ਵੀ ਸਮੱਸਿਆ ਆਉਂਦੀ ਸੀ ਸਿੱਖਾਂ ਨੂੰ ਜਿੱਥੇ ਪ੍ਰਚਾਰ ਦੇ ਸੰਬੰਧ ਵਿੱਚ ਕਿਤੇ ਕੋਈ ਸਮੱਸਿਆ ਆਉਂਦੀ ਸਤਿਗੁਰੂ ਜੀ ਕਿਸੇ ਨਾਮ ਰਸੀਏ ਮਹਾਨ ਵਿਦਵਾਨ ਪ੍ਰਚਾਰਕ ਨੂੰ ਉੱਥੇ ਭੇਜਦੇ ਵੀ ਉਹ ਸਮੱਸਿਆ ਦਾ ਸਮਾਧਾਨ ਹੋਵੇ ਔਰ ਆਪਣੀ ਕਲਾ ਦੇ ਕੇ ਭੇਜਦੇ ਸੀ ਭਾਈ ਮਾਧੋ ਜੀ ਦੇ ਬਚਨਾਂ ਵਿੱਚ ਗੁਰੂ ਸਾਹਿਬ ਜੀ ਦੀ ਕਲਾ ਵਰਤੀ ਜਿਹੜਾ ਜਿਹੜਾ ਵੀ ਭਾਈ ਮਾਧੋ ਜੀ ਕੋਲੋਂ ਆ ਕੇ ਬਚਨ ਸੁਣਦਾ ਇਹੋ ਜਿਹਾ ਉਹਦੇ ਤੇ ਪ੍ਰਭਾਵ ਪੈਂਦਾ ਹੈ ਕਿ ਉਹ ਆ ਕੇ ਗੁਰੂ ਕੀ ਸਿੱਖੀ ਧਾਰਨ ਕਰਦਾ ਹੈ
ਕਥਾ ਕੀਰਤਨ ਦੋਨੋ ਕਾਲ
ਭਾਈ ਮਾਧੋ ਜੀ ਇੱਕ ਧਰਮਸ਼ਾਲਾ ਚ ਰਹਿੰਦੇ ਜਿੱਥੇ ਦੋਵੇਂ ਵੇਲੇ ਸਵੇਰੇ ਤੇ ਸ਼ਾਮ ਗੁਰਬਾਣੀ ਦੀ ਕਥਾ ਤੇ ਗੁਰਬਾਣੀ ਦਾ ਕੀਰਤਨ ਹੁੰਦਾ
ਸੁਨੇ ਕਰੇ ਤਰ ਪ੍ਰੇਮ ਵਿਸਾਲ
ਸਾਰੀ ਸੰਗਤ ਭਾਈ ਮਾਧੋ ਜੀ ਦੇ ਪਾਸ ਆਉਂਦੀ ਹੈ ਪ੍ਰੇਮ ਨਾਲ ਕਥਾ ਤੇ ਕੀਰਤਨ ਸੁਣਦੇ ਹਨ
ਧਰਮਸਾਲਪੁਰ ਵਿਖੇ ਬਣਾਈ
ਇਸੇ ਤਰ੍ਹਾਂ ਭਾਈ ਮਾਧੋ ਜੀ ਨੇ ਨਗਰ ਦੇ ਵਿੱਚ ਇੱਕ ਸੁੰਦਰ ਧਰਮਸ਼ਾਲਾ ਦੀ ਰਚਨਾ ਕੀਤੀ
ਸੀਵੇਂ ਸਤ ਸੰਗਤ ਸਮੁਦਾਈ
ਸਾਰੀ ਸਤ ਸੰਗਤ ਬੜੇ ਪ੍ਰੇਮ ਨਾਲ ਭਾਈ ਮਾਧੋ ਜੀ ਦੀ ਧਰਮਸ਼ਾਲਾ ਕਸ਼ਮੀਰ ਚ ਬਣੀ ਤੋ ਉੱਥੇ ਬਹੁਤ ਸਾਰੀ ਸੰਗਤ ਆ ਕੇ ਇਕੱਤਰ ਹੁੰਦੀ ਦੋਵੇਂ ਵੇਲੇ ਗੁਰੂ ਕੇ ਲੰਗਰ ਵੀ ਚੱਲ ਪਏ ਸਤਸੰਗਤ ਦੇ ਨਾਲ
ਸਿੱਖਣ ਸੇਵ ਹੋਣ ਤਬ ਲਾਗੀ
ਆਏ ਗਏ ਗੁਰਸਿੱਖਾਂ ਦੀ ਸੇਵਾ ਟਹਿਲ ਹੋਣ ਲੱਗੀ ਲੰਗਰ ਚੱਲ ਪਏ ਕੋਈ ਅਭਿਆਗਤ ਆਉਂਦਾ ਉਹਨੂੰ ਭੋਜਨ ਪ੍ਰਾਪਤ ਹੁੰਦਾ ਔਰ ਗੁਰੂ ਸਾਹਿਬ ਜੀ ਦੀ ਕਲਾ ਉੱਥੇ ਬੜੀ ਕਸ਼ਮੀਰ ਦੇ ਇਲਾਕੇ ਚ
ਪਏ ਗੁਰੂ ਪਗ ਕੇ ਅਨੁਰਾਗੀ
ਇੱਕ ਨਹੀਂ ਅਨੇਕਾਂ ਹੀ ਪ੍ਰਾਣੀ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਪ੍ਰੇਮੀ ਬਣ ਗਏ
ਲੀ ਗੁਰਕਾਰ ਦਰਸ ਕੋ ਆਵੇ
ਗੁਰੂ ਸਾਹਿਬ ਜੀ ਦੀ ਦਸਵੰਧ ਦੀ ਜਿਹੜੀ ਮਾਇਆ ਉਹ ਲੈ ਕੇ ਗੁਰਸਿੱਖ ਸਾਲ 6 ਮਹੀਨੇ ਬਾਅਦ ਕਸ਼ਮੀਰ ਤੋਂ ਚੱਲ ਕੇ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਨੇ
ਹੋਤ ਨਿਹਾਲ ਪਰਮ ਸੁਖ ਪਾਵੇ
ਆ ਕੇ ਦਰਸ਼ਨ ਕਰਕੇ ਸਤਿਗੁਰਾਂ ਦੇ ਨਿਹਾਲ ਹੁੰਦੇ ਨੇ ਔਰ ਮਹਾਨ ਪਰਮ ਸੁਖ ਨੂੰ ਉਹ ਗੁਰਸਿੱਖ ਪ੍ਰਾਪਤ ਕਰਦੇ ਹਨ
ਇਮ ਸਿੱਖੀ ਬਿਥਰੀ ਕਸ਼ਮੀਰ
ਇਸੇ ਤਰ੍ਹਾਂ ਖਾਲਸਾ ਜੀ ਗੁਰੂ ਕੀ ਸਿੱਖੀ ਸਾਰੇ ਕਸ਼ਮੀਰ ਦੇ ਇਲਾਕੇ ਚ ਵਿਸਥਰਿਤ ਹੋਈ ਬੜੇ ਬੜੇ ਨਾਮ ਰਸੀਏ ਕਸ਼ਮੀਰ ਦੇ ਇਲਾਕੇ ਚ ਗੁਰਸਿੱਖ ਪੈਦਾ ਹੋਏ
ਸਿਮਰੈ ਸਤ ਨਾਮ ਤਰ ਧੀਰ
ਔਰ ਜਿਹੜੇ ਅਕਾਲ ਪੁਰਖ ਜੀ ਦਾ ਅੰਮ੍ਰਿਤ ਨਾਮ ਬੜੇ ਮਹਾਨ ਧੀਰਗ ਤੇ ਠਰੰਮੇ ਦੇ ਨਾਲ ਜਪਦੇ ਹਨ ਉਦਾਸੀਆਂ ਦੇ ਜਿਹੜੇ ਚਾਰ ਧੂਣੇ ਸਨ ਬਾਬਾ ਗੁਰਦਿੱਤਾ ਸਾਹਿਬ ਜੀ ਤੋਂ ਚੱਲੇ ਨੇ ਭਾਈ ਬਾਲੂ ਜੀ ਭਾਈ ਬਾਲੂ ਹਸਨਾ ਜੀ ਭਾਈ ਗੋਇੰਦ ਜੀ ਇਹ ਖਾਲਸਾ ਜੀ ਕਸ਼ਮੀਰ ਦੇ ਹੀ ਉਹਨਾਂ ਬ੍ਰਾਹਮਣ ਸਿੱਖਾਂ ਦੇ ਵਿੱਚੋਂ ਜਿਹੜੇ ਸਿੱਖ ਬਣੇ ਸਨ ਇਹਨਾਂ ਬਹੁਤ ਪ੍ਰਚਾਰ ਕੀਤਾ ਭਾਈ ਗੋਇੰਦ ਜੀ ਨੇ ਭਾਈ ਬਾਲੂ ਹਸਨਾ ਜੀ ਨੇ ਬਾਬਾ ਅਲਮਸਤ ਜੀ ਹੋਣਾ ਨੇ ਇਹਨਾਂ ਨੇ ਬਹੁਤ ਵੱਡਾ ਪ੍ਰਚਾਰ ਕੀਤਾ ਗੁਰਸਿੱਖੀ ਹਾਂਜੀ
ਦੋਹਰਾ ਰੂਪ ਚੰਦ ਪੀਵਾ ਜੁਗਲ ਬਸੇ ਸਿਰੰਦ ਮਜਾਰ
ਖਾਲਸਾ ਜੀ ਆਪਣੇ ਨੇੜੇ ਸਰੰਦ ਨਗਰ ਹੈ ਸਾਹਿਬਜ਼ਾਦਿਆਂ ਦਾ ਪਾਵਨ ਸਥਾਨ ਸਰੰਦ ਜਿਹਨੂੰ ਗੁਰੂ ਮਾਰੀ ਸਰੰਦ ਕਹਿੰਦੇ ਹਾਂ ਜਿੱਥੇ 7 ਸਾਲ ਤੇ 9 ਸਾਲ ਦੇ ਗੁਰੂ ਦੇ ਲਾਲਾਂ ਦਾ ਲਹੂ ਡੁੱਲਾ ਉਸ ਸਰੰਦ ਸ਼ਹਿਰ ਦੇ ਵਿੱਚ ਦੋ ਗੁਰਸਿੱਖ ਰਹਿੰਦੇ ਸਰੰਦ ਸ਼ਹਿਰ ਦੇ ਰਹਿਣ ਵਾਲੇ ਇੱਕ ਦਾ ਨਾਮ ਹੈ ਭਾਈ ਰੂਪ ਚੰਦ ਤੇ ਦੂਜੇ ਦਾ ਨਾਮ ਹੈ ਭਾਈ ਪੀਵਾ ਹਾਂਜੀ
ਕਿਰਤ ਕਰੇ ਸਿੱਖਣ ਮਿਲੇ ਬਾਂਟਤ ਅਚੇ ਆਹਾਰੇ।
ਭਾਈ ਰੂਪ ਚੰਦ ਤੇ ਭਾਈ ਭੀਵਾ ਇਹ ਦੋਵੇਂ ਭਰਾ ਨੇ, ਕਿਰਤ ਕਰਦੇ ਨੇ ਤੇ ਵੰਡ ਕੇ ਛਕਦੇ ਨੇ। ਸਰਹੰਦ ਸ਼ਹਿਰ ਵਿੱਚ ਜਦੋਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ, 1400 ਘਰ ਸੀ ਸਿੱਖਾਂ ਦੇ, ਤੋ ਬਹੁਤ ਵੱਡਾ ਇਲਾਕਾ ਸੀ ਗੁਰਸਿੱਖੀ ਦਾ। ਤੋ ਸਰਹੰਦ ਸ਼ਹਿਰ ਦੇ ਵਿੱਚ ਬੜੇ ਪੁਰਾਤਨ ਸਮੇਂ ਤੋਂ ਗੁਰਸਿੱਖ ਰਹਿੰਦੇ ਸੀ। ਪੰਜਵੇਂ ਪਾਤਸ਼ਾਹ ਦੇ ਵੇਲਿਆਂ ਇਹਨਾਂ ਸਿੱਖਾਂ ਦਾ ਜ਼ਿਕਰ ਆ ਰਿਹਾ ਕਿ ਭਾਈ ਰੂਪ ਚੰਦ ਤੇ ਭਾਈ ਭੀਵਾ ਜੀ ਇਹ ਧਰਮ ਦੀ ਕਿਰਤ ਕਰਦੇ ਨੇ ਔਰ ਸਿੱਖਾਂ ਨਾਲ ਵੰਡ ਕੇ ਛਕਦੇ ਹਨ।
ਚੋ ਭਾਈ ਪੁਰਬ ਦਿਵਸ ਮੈਂ ਅਸਨ ਬਣਾਵੇ।
ਜਦੋਂ ਕੋਈ ਗੁਰਪੁਰਬ ਹੁੰਦਾ, ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਹੁੰਦਾ ਜਾਂ ਕੋਈ ਵਿਸਾਖੀ ਦਾ ਪੁਰਬ ਹੁੰਦਾ, ਉਸ ਦਿਨ ਇਹ ਦੋਵੇਂ ਭਰਾ ਲੰਗਰ ਤਿਆਰ ਕਰਦੇ ਆਪਣੇ ਘਰ ਹੀ।
ਸਿੱਖਣ ਕੋ ਤਰ ਪਾਉ ਅਚਾਵੇ।
ਔਰ ਲੰਗਰ ਲਾਉਂਦੇ ਉਸ ਦਿਨ, ਗੁਰਸਿੱਖਾਂ ਨੂੰ ਬੜੇ ਪ੍ਰੇਮ ਨਾਲ ਲੰਗਰ ਚਕਾਉਂਦੇ ਹਨ।
ਇੱਕ ਮੁਗਲ ਤਿਨਕੇ ਟਿਗਿਆਏ।
ਕਹਿੰਦੇ ਇੱਕ ਵਾਰ ਇਹਨਾਂ ਦਾ ਕੰਮ ਕੀ ਸੀ, ਜਿਵੇਂ ਅੱਜ ਕੱਲ ਬੈਂਕ ਸਿਸਟਮ ਹੁੰਦਾ ਹੈ ਤੇ ਲੋਕ ਆਪਣੀਆਂ ਮਾਨਤਾਂ ਉੱਥੇ ਲੋਕਰਾਂ ਵਿੱਚ ਜਮ੍ਹਾਂ ਕਰਾ ਦਿੰਦੇ ਹੈ, ਇਸੇ ਤਰ੍ਹਾਂ ਉਸ ਵੇਲੇ ਦਾ ਇੱਕ ਬੈਂਕ ਸਿਸਟਮ ਹੀ ਸੀ ਇਹਨਾਂ ਦਾ ਆਪਣਾ, ਕਿ ਲੋਕ ਇਹਨਾਂ ਕੋਲ ਆਪਣੇ ਪੈਸੇ ਆ ਕੇ ਜਾਂ ਇਮਾਨਤ ਜਿਹੜੀ ਸੀ ਜਮ੍ਹਾਂ ਕਰਾ ਦਿੰਦੇ, ਵਹੀ ਚ ਲਿਖ ਲੈਂਦੇ, ਬਦਲੇ ਚ ਜਿੰਨਾ ਉਹਨਾਂ ਦਾ ਕੋਈ ਕਿਰਾਇਆ ਮਹੀਨੇ ਦੋ ਚਾਰ ਛੇ ਮਹੀਨਿਆਂ ਦਾ ਹੁੰਦਾ ਉਹ ਲੈ ਲੈਂਦੇ। ਜਦੋਂ ਉਹਨਾਂ ਨੇ ਆਉਣਾ ਤੇ ਉਹ ਆ ਕੇ ਆਪਣਾ ਦੱਸਦੇ ਸੀ ਵਹੀ ਵਿੱਚ ਆਪਣਾ ਨਾਂ, ਤੇ ਵੇਖ ਕੇ ਉਹਨਾਂ ਦਾ ਜਿਹੜੀ ਅਮਾਨਤ ਹੁੰਦੀ ਉਹਨਾਂ ਨੂੰ ਦੇ ਦਿੰਦੇ, ਇਹ ਇਹਨਾਂ ਦੀ ਕਿਰਤ ਸੀ। ਕਹਿੰਦੇ ਇੱਕ ਵਾਰੀ ਇੱਕ ਪਠਾਨ ਇਹਨਾਂ ਦੇ ਕੋਲ ਆਇਆ ਜਮ੍ਹਾਂ ਕਰਾਉਣ ਵਾਸਤੇ।
ਸੌਂਪੀ ਦਿਨਾਰ ਜੋ ਸਮੁਦਾਏ।
ਉਹਦੀਆਂ ਕੁਝ ਦਿਨਾਰ, ਦਿਨਾਰ ਕਹਿੰਦੇ ਨੇ ਸ਼ਰਫੀਆਂ ਨੂੰ, ਸੋਨੇ ਦੀਆਂ ਸ਼ਰਫੀਆਂ ਦੀ ਇੱਕ ਥੈਲੀ ਸੀ, ਉਹ ਇਹਨੇ ਭਾਈ ਰੂਪ ਚੰਦ ਤੇ ਭਾਈ ਭੀਵਾ ਜੀ ਨੂੰ ਦਿੱਤੀ ਜਮ੍ਹਾਂ ਕਰਨ ਲਈ।
ਧਰ ਦਿੱਲੀ ਕੋ ਗਮਨੇ ਸੋਏ।
ਮੈਂ ਦਿੱਲੀ ਚੱਲਿਆ ਤੇ ਦੂਰ ਜਾਣਾ, ਰਸਤੇ ਚ ਇੰਨੀ ਮਾਇਆ ਲੈ ਕੇ ਜਾਵਾਂ ਵੀ ਲੁੱਟ ਖੋਹ ਨਾ ਹੋ ਜਾਏ, ਇਹ ਤੁਸੀਂ ਇੱਥੇ ਆਪਣੇ ਕੋਲ ਰੱਖ ਲਓ, ਜਮ੍ਹਾਂ ਕਰ ਲਓ। ਇਹਨਾਂ ਨੇ ਉਹ ਜਿਹੜੀ ਦਿਨਾਰਾਂ ਦੀ ਅਸ਼ਰਫੀਆਂ ਦੀ ਥੈਲੀ ਸੀ ਲੈ ਲਈ, ਆਪ ਉਹ ਪਠਾਨ ਦਿੱਲੀ ਨੂੰ ਚਲਾ ਗਿਆ।
ਲਿਖਿਓ ਬਈ ਪਰ ਨੈ ਇਨ ਦੋਏ।
ਪਰਮੇਸ਼ਰ ਵੱਲੋਂ ਖੇਡ ਇਹੋ ਜਿਹੀ ਵਰਤੀ ਵੀ ਉਹ ਲਿਖਣਾ ਭੁੱਲ ਗਏ ਦੋਵੇਂ, ਬਈ ਵਿੱਚ ਜਿਹੜਾ ਐਂਟਰੀ ਹੁੰਦੀ ਹੈ ਉਹ ਇਹਦੀ ਐਂਟਰੀ ਕਰਨਾ ਭੁੱਲ ਗਏ, ਲਿਖਣਾ ਭੁੱਲ ਗਏ ਵੀ ਇਹ ਜਮ੍ਹਾਂ ਕਰਾ ਕੇ ਗਿਆ। ਕੰਮ ਕਾਰ ਕੋਈ ਜ਼ਿਆਦਾ ਹੋਵੇਗਾ, ਦੋ ਚਾਰ ਜਣੇ ਲੈਣ ਚ ਖੜੇ ਹੋਣਗੇ, ਇਹਦਾ ਲਿਖਣਾ ਜਿਹੜਾ ਸੀ ਉਹ ਭੁੱਲ ਗਏ।
ਬਿਸਰ ਗਏ ਨੈ ਹਿਰਦੈ ਸੰਭਾਰੀ।
ਉਹ ਜਿਹੜੀਆਂ ਸ਼ਰਫੀਆਂ ਸੀ ਇਹਨਾਂ ਨੇ ਇੱਕ ਵੱਡੇ ਜੇ ਡੱਬੇ ਵਿੱਚ ਪਾ ਕੇ ਵਾਸਲੀ ਚ ਤੇ ਉਹ ਰੱਖ ਦਿੱਤੀਆਂ, ਭੁੱਲ ਗਏ ਮੁੜ ਕੇ ਰੱਖ ਕੇ, ਲਿਖਣਾ ਵੀ ਭੁੱਲ ਗਏ। ਹਾਂਜੀ,
ਧਰੀ ਰਹੀ ਜੈ ਧਰ ਇੱਕ ਬਾਰੀ।
ਜਿੱਥੇ ਉਹ ਰੱਖੀਆਂ ਉੱਥੇ ਧਰੀਆਂ ਰਹਿ ਗਈਆਂ, ਮੁੜ ਕੇ ਇਹਨਾਂ ਨੂੰ ਵੀ ਚੇਤਾ ਨਾ ਰਿਹਾ ਵੀ ਕਿੱਥੇ ਰੱਖੀਆਂ ਨੇ।
ਪੰਜ ਮਾਸ ਮੈਂ ਹਟ ਸੋ ਆਇਓ।
ਉਹ ਜਿਹੜਾ ਪਠਾਨ ਸੀ ਪੰਜ ਮਹੀਨਿਆਂ ਬਾਅਦ ਦਿੱਲੀ ਤੋਂ ਵਾਪਸ ਪਰਤ ਕੇ ਆਇਆ।
ਦੋਨੋ ਕੋ ਨਿਜ ਬਦਨ ਦਿਖਾਇਓ।
ਉਹਨਾਂ ਨੂੰ ਭਾਈ ਰੂਪ ਚੰਦ ਤੇ ਭਾਈ ਭੀਵੇ ਨੂੰ ਆ ਕੇ ਮਿਲਿਆ।
ਹਿਤ ਜਾ ਚਨ ਤਨ ਬਾਕ ਸੁਣਾਵਾ।
ਕਹਿੰਦਾ ਜੀ ਮੇਰੀਆਂ ਸ਼ਰਫੀਆਂ ਪੰਜ ਮਹੀਨੇ ਪਹਿਲਾਂ ਦੇ ਗਿਆ ਸੀ, ਤੁਹਾਨੂੰ ਵਾਪਸ ਕਰੋ ਤੇ ਜਿਹੜਾ ਤੁਹਾਡਾ ਮਿਹਨਤਾਨਾ ਬਣਦਾ ਉਹਦਾ ਕਿਰਾਇਆ ਰੱਖਣ ਦਾ ਬਣਦਾ ਉਹ ਤੁਸੀਂ ਲੈ ਲਵੋ।
ਮੈਂ ਤੁਮਰੀ ਟਿਗ ਧਰ ਗਮਨਾਵਾ।
ਮੈਂ ਤੁਹਾਡੇ ਕੋਲੋਂ ਆਪਣੀ ਅਮਾਨਤ ਜਿਹੜੀ ਸੀ ਸ਼ਰਫੀਆਂ ਰੱਖ ਕੇ ਗਿਆ ਸੀ।
ਵਹੀ ਕੋਲ ਦੇਖਤ ਨਿਜ ਲਿਖਿਓ।
ਜਦੋਂ ਭਾਈ ਰੂਪ ਚੰਦ ਨੇ ਵਹੀ ਖੋਲੀ, ਭਾਈ ਭੀਵੇ ਨੇ ਖੋਲ ਕੇ ਵੇਖਣ ਲੱਗੇ, ਪੰਜ ਮਹੀਨੇ ਦੇ ਸਾਰੇ ਜਿਹੜੀਆਂ ਐਂਟਰੀਆਂ ਸੀ ਨਾਂ ਲਿਖੇ ਹੋਏ, ਉਹ ਜਦੋਂ ਸਾਰੀਆਂ ਖੋਲ ਕੇ ਵੇਖਣ ਲੱਗੇ,
ਨਹੀਂ ਨਾਵ ਮੁਗਲੈ ਕੋ ਪਿਖਿਓ।
ਇਹਦਾ ਨਾਂ ਨੀ ਸੀ ਲਿਖਿਆ ਕਿਤੇ, ਪਠਾਨ ਦਾ ਨਾਂ ਕਿਤੇ ਨੀ ਲਿਖਿਆ, ਨਾ ਇਹਦਾ ਨਾਂ ਲਿਖਿਆ, ਨਾ ਇਹਦਾ ਪਤਾ ਲਿਖਿਆ, ਨਾ ਹੀ ਇਹਦੀ ਕੋਈ ਮਾਨਤ ਲਿਖੀ।
ਹਮਰੇ ਪਾਸ ਧਰੀ ਨੈ ਤੋਈ।
ਭਾਈ ਹੁਣ ਭੁੱਲ ਵੀ ਗਏ, ਪੰਜ ਮਹੀਨੇ ਪੁਰਾਣੀ ਗੱਲ ਉਹਨਾਂ ਨੂੰ ਬੰਦਾ ਵੀ ਭੁੱਲ ਗਿਆ ਵੀ ਇਹ ਆਇਆ ਵੀ ਸੀ ਸਾਡੇ ਕੋਲ ਕੇ ਨਹੀਂ। ਉਹ ਕਹਿਣ ਲੱਗੇ ਵੀ ਤੂੰ ਤਾਂ ਆਇਆ ਹੀ ਨੀ ਸਾਡੇ ਕੋਲੇ, ਨਾ ਹੀ ਤੂੰ ਸਾਨੂੰ ਕੋਈ ਮਾਇਆ ਜਮ੍ਹਾਂ ਕਰਾਈ ਹੈ।
ਵਹੀ ਨਾਮ ਕੋ ਪਿਖਿਓ ਨਾ ਮੋਈ।
ਕਿਉਂਕਿ ਤੇਰਾ ਨਾਂ ਤਾਂ ਇੱਥੇ ਵਹੀ ਚ ਲਿਖਿਆ ਹੀ ਨੀ ਕਿਤੇ, ਜੇ ਤੂੰ ਸ਼ਰਫੀਆਂ ਦੇ ਕੇ ਗਿਆ ਤੇ ਤੇਰੀ ਐਂਟਰੀ ਤਾਂ ਹੁੰਦੀ ਇੱਥੇ, ਲਿਖਿਆ ਤਾਂ ਹੁੰਦਾ ਵੀ ਤੇਰਾ ਤਾਂ ਨਾਂ ਲਿਖਿਆ ਹੀ ਨੀ ਕਿਤੇ।
ਝਗਰਤ ਝਗਰਤ ਕਰੇ ਸ਼ਿਤਾਬ।
ਪਠਾਨ ਨੂੰ ਅੱਗੋਂ ਅੱਗ ਲੱਗ ਗਈ, ਕਹਿੰਦਾ ਤੁਸੀਂ ਝੂਠ ਬੋਲਦੇ ਜੇ, मैं देख के गया वो सच्चा सी, ए भी अगो ए भी सच्चे सी, क्योंकि जो भोली गया बंदे नु भुलिया बंदा तो सच्चा ही होवेगा ना। जे जान बुझ के कर दे फिर झूठे होंगे, तो आप भुल गए लिखना, भुल गए मुड़ के भी भुल गए भी एक दे गया सी। दुकान विच किसे वासली च पा के रख छड़ियां सी भी कित्थे रखियां सी, वो भी बहसन लग पे, कह दे झगड़ा इन्हां दा वध गया।
इतनियां टिग गई नवाब,
जिहड़ा सरहंद दा नवाब सी अखीर नूं उहदे कोल मसला चला गया। इन्हें पठान ने जाके उहदे कोल शिकायत कीती,
तहां ती लुको धरियो कराहा।
उहनां वेलियां जिहड़े नवाब लोक हुंदे उह फैसला इदां करदे सी वी तेल दा कड़ाया तपा दिंदे, कड़ाया रख देना उच तेल तपा देना, कहना भी ए हथ पाओ जेड़ा सच्चा ओदा नहीं सड़ेगा झूठे का सड़ जाएगा। वह कई जेडे झूठे होंगे पाते ही नहीं सी, पहले ही नहीं सी पाते, उन्होंने पता भी साडा सड़ जाना, एदा फैसला हो जाता सी। कहन लगा भी हुण मैनू की पता तुहाडे चो किहड़ा सच्चा ते किहड़ा झूठा है, आ तेल दा कड़ाया तप गया ते इहदे च हथ पाओ,
तपत करियो पाओ करमा,
इहदे च दोवें हथ पा दिओ तुसीं अपने,
पंच मूर्ख करन प्रसाद,
जिहड़ा सच्चा होएगा ओहदा नहीं सड़ेगा हथ, जिहड़ा झूठा ओहदा सड़ेगा। भाई रूप चंद जी ने महाराज गुरु अर्जन देव साहब दे चरणा च अरदास कीती पहला कि महाराज मैं पंज मोहरां आप जी दे चरणा च भेटा करांगा, कृपा करियो मेरी रखिया करियो, भी मैं तो इहदियां मोहरां रखियां नहीं हन अपने कोल, क्योंकि सच्चे सी ना, भुले होए सी ना, ते भुलिया सी इस करके चेता नहीं सी, सच्चे ही ने एक प्रकार नाल। महाराज कृपा करियो मेरी रखिया करियो,
सिखन गुर सुख सुखी आद,
एदा भाई रूप चंद ते भाई भीवे ने गुरु अर्जन साहब दी सुखना सुख लई,
मुगल शीरनी पीरन मानी,
जेड़ा ए पठान सी इन्हे भी अखां मीचियां ते शीरनियां मन्नियां, आ नगाहे वाले पीर मैं तेरे दर ते शीरनी चढ़ाऊ, एक नू मना के हटिया फिर दूजे नू, ए लख दाते आ तेरे भी लिया के शीरनी चढ़ाऊ, ए नौ गजे आ तेरे कोल भी लिया के चढ़ाऊ शीरनी, इन्हें एक नहीं खबरे किन्ने की पीर मनाए। हां जी
बांटन करो दरूद बखानी,
किते शीरनी मन ली, किते दरूद मन लिया, किते रोट मन लिया, किते चादरा मन लिया,
दोनों की कर परियो कराहे,
ये कह के दोनों ने हथ पाया विच, ओ पठान ने भी ते गुरु के सिख ने भी,
सिख कर बचियो मुगल को दाए,
गुरु के सिख दा हथ जेड़ा सी बिलकुल साबित रहा, ओनू सेक भी नहीं लगा, ते जेड़ा ए पठान दा हथ सी ओ तेल दे विच पुज गया, एकदम सिर हथ जेड़ा सी सड़ गया।
कर कूड़ा सो वहर निकारा,
कहिंदे एदा नवाब दी कचहरी च ओ पठान झूठा साबित होया, ओनू झूठा करके सभा चो बाहर कढ़िया।
पीवा अपने सदन सिधारा,
हुण भाई रूप चंद ते पीवा जी अपने घर वापस गए,
रूप चंद भ्राता सो कहियो,
दोवें भरा रूप चंद ते भाई पीवा जी आपस च गल्लां करदे,
क्यों तन मुगल मांग बोचयो,
कहिंदे वीर रूप चंद भी मैनू लगदा है भी कोई ना कोई मसला होवे ही ना, पठान साडे कोलो इन्नी जिद नाल पैसे मंगदा भी कोई गल होवे ही ना विच, किते देख ही ना गया होवे, आपां नूं लिखणा भुल गए होईए, कहिंदे क्योंकि जे ओह झूठा हुंदा उहने तेल च हथ नहीं सी पाउणा, उहने पहले ही डर जाणा सी, पर उहने अपने बराबर विच हथ पाया भी इत्थों मेरे मन च थोड़ा जिहा संदेह हुंदा भी किते ओह पठान सच्चा ही ना होवे। हां जी
तब दोनों ने सकल दुकान,
कहिंदे वीर आपां एदां करदे आं आपां दुकान जाके फरोल के वेख लैने आं सवेरे, दुकान दे जिहड़े सारे खजाने पए ने जिथे जिथे रखदे आं जिहड़ी जिहड़ी चीज, ओह वही नाल मिला लैने आं भी किहदी किहदी किथे किथे पई, जिहड़ी कोई वाधू पई होवेगी पता लग जाएगा। कहिंदे अगले दिन इन्हां ने इसे तरह कीता,
खोजन करी सकल अस्थान,
इन्हां ने वही लै ली सारी दुकान जेड़ी जेड़ी वस्तु जिथे जिथे जेदी जेदी रखी वह वेखी गए, अखीर नू एक वासली च इन्हां नू भी भुलिया होया सी जिथे वह शर्फियां इन्हां ने रखिया होईयां सी ओ लभ गईयां,
किस बासन मैं ते सो पाई,
किसे
ਭਾਂਡੇ ਰੱਖੀਆਂ ਹੋਈਆਂ ਸੀ
ਮੋਹਰ ਵਾਸਣੀ ਮੈਂ ਸਮੁਦਾਈ
ਕਹਿ ਦਿਓ ਮੋਹਰਾਂ ਦੀ ਜਿਹੜੀ ਜਿੰਨੀ ਥੈਲੀ ਸੀ ਇੱਕ ਵਾਸਣੀ ਦੇ ਵਿੱਚ ਪਾਈ ਹੋਈ ਸੀ
ਬਹੁਤ ਬਿਸੂਰਤ ਸ਼ੀਗਰ ਗਏ ਤੈ
ਕਹਿੰਦੇ ਇਹਨਾਂ ਨੇ ਬਾਹਰ ਕੱਢੀ ਪਰ ਪਛਤਾਵਾ ਬੜਾ ਵੀ ਅਸੀਂ ਉਸ ਪਠਾਨ ਨਾਲ ਧੱਕਾ ਕੀਤਾ ਪਰ ਹੋਇਆ ਅਣਜਾਣ ਉਹਨੇ ਜਾਣ ਕੇ ਨੀ ਕੀਤਾ ਭੁੱਲ ਜੋ ਗਏ ਸੀ ਲਿਖਣਾ ਭੁੱਲ ਗਏ ਸੀ ਆਈ ਸੀ ਪਰ ਵਹੀ ਚ ਲਿਖਿਆ ਨਹੀਂ ਸੀ ਕਹਿੰਦੇ ਦੋਵਾਂ ਨੇ ਬੜਾ ਪਛਤਾਵਾ ਕੀਤਾ ਤੇ ਉਸੇ ਵੇਲੇ ਉਹਦੀ ਅਮਾਨਤ ਲੈ ਕੇ ਵੇਖੋ ਇਮਾਨਦਾਰੀ ਹੁਣ ਭਾਵੇਂ ਰੱਖ ਵੀ ਲੈਂਦੇ ਤੇ ਕੀ ਸੀ ਪਰ ਇਮਾਨਦਾਰੀ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਡੇ ਤੇ ਦਇਆ ਕਰਕੇ ਜੇ ਸਾਡਾ ਪਰਦਾ ਕੱਜਿਆ ਤੇ ਹੁਣ ਜਿਹਦੀ ਵਸਤੂ ਹੈ ਬਗਾਨੀ ਵਸਤਾ ਅਸੀਂ ਆਪਣੇ ਕੋਲ ਨਹੀਂ ਰੱਖਣੀ ਤੋ ਲੈ ਕੇ ਉਹਦੇ ਘਰ ਨੂੰ ਚਲੇ ਗਏ
ਮੁਗਲ ਸਚਿੰਤ ਮਹਾ ਦੁੱਖ ਸੋ ਜੈ
ਖਾਲਸਾ ਜੀ ਇਹ ਸਿੱਖ ਦਾ ਕਰਦਾਰ ਸਿੱਖ ਦਾ ਕਰਦਾਰ ਇਹੋ ਜਿਹਾ ਹੋਣਾ ਚਾਹੀਦਾ ਐਸੇ ਕਰੈਕਟਰ ਦਾ ਗੁਰਸਿੱਖ ਹੋਣਾ ਚਾਹੀਏ ਤੋ ਇਹ ਚੱਲ ਕੇ ਗਏ ਤੇ ਮੁਗਲ ਅੱਗੇ ਜਿਹੜਾ ਸੀ ਉਹ ਪਠਾਨ ਉਹ ਬੜੀ ਚਿੰਤਾ ਵਿੱਚ ਬੈਠਾ ਹੋਇਆ ਸੀ
ਬਿਸਰ ਗਏ ਅਮ ਖੋਜੀ ਆਚੇ
ਜਾ ਕੇ ਉਹ ਅਸ਼ਰਫੀਆਂ ਦੀ ਥੈਲੀ ਉਹਦੇ ਅੱਗੇ ਰੱਖੀ ਕਹਿਣ ਲੱਗੇ ਪਠਾਨ ਜੀ ਮੀਆਂ ਜੀ ਅਸੀਂ ਪਹਿਲਾਂ ਲੱਭੀ ਨਹੀਂ ਤੇ ਸਾਨੂੰ ਭੁੱਲ ਗਈ ਸੀ ਹੁਣ ਅਸੀਂ ਚੰਗੀ ਤਰ੍ਹਾਂ ਲੱਭਿਆ
ਭਰੀ ਵਾਸਣੀ ਪ੍ਰਾਪਤ ਪਾਛੇ
ਆ ਤੁਹਾਡੀ ਭਰੀ ਹੋਈ ਸ਼ਰਫੀਆਂ ਦੀ ਥੈਲੀ ਸਾਨੂੰ ਬਾਅਦ ਵਿੱਚ ਲੱਭੀ ਹੈ
ਲਿਓ ਆਪਣੀ ਦੁੱਖ ਦੂਰ ਕਰੀ ਜੈ
ਆ ਲਓ ਆਪਣੀ ਅਮਾਨਤ ਤੇ ਤੁਸੀਂ ਆਪਣਾ ਦੁੱਖ ਦੂਰ ਕਰੋ
ਚਿਮੋ ਭੁੱਲ ਹਮਰੀ ਸੁਖ ਲੀਜੈ
ਇਹ ਸਾਡੀ ਭੁੱਲ ਹੈ ਅਸੀਂ ਮਾਫ਼ੀ ਮੰਗਦੇ ਹਾਂ ਤੁਹਾਡੇ ਕੋਲੋਂ ਕਿ ਅਸੀਂ ਲਿਖ ਨਹੀਂ ਸਕੇ ਵੇਖੋ ਨਿਮਰਤਾ ਨਾਲ ਕਹਿੰਦੇ ਸਾਡੀ ਭੁੱਲ ਹੈ ਅਸੀਂ ਲਿਖਿਆ ਨਹੀਂ ਤੇ ਤੁਹਾਡੇ ਕੋਲੋਂ ਮਾਫ਼ੀ ਮੰਗ
ਬਿਸਮਤ ਮੁਗਲ ਕਈ ਮੁਖ ਬਾਨੀ
ਅੱਗੋ ਪਠਾਨ ਬੜੀ ਹੈਰਾਨੀ ਨਾਲ ਬੋਲਿਆ
ਕਿਸ ਕੀ ਤੁਮ ਮੰਨਤ ਤਬ ਮਾਨੀ
ਉਹ ਮੁਗਲ ਪਠਾਨ ਅੱਗੋ ਬੋਲਿਆ ਕਹਿੰਦਾ ਇਹ ਤਾਂ ਰੱਖੋ ਇੱਥੇ ਤਾਂ ਚਲੋ ਹੁਣ ਆ ਗਈ ਪਹਿਲਾਂ ਇਹ ਦੱਸੋ ਵੀ ਤੁਸੀਂ ਕਿਹਦੀ ਮੰਨਤ ਮੰਨੀ ਸੀ ਤੁਸੀਂ ਕਿਹਦੀ ਸੁਖਣਾ ਸੁਖੀ ਸੀ
ਪੀਵੇ ਕਯੋ ਮੋਰ ਹਮ ਪਾਂਚੇ
ਭਾਈ ਭੀਵਾ ਜੀ ਨੇ ਆਖਿਆ ਮੀਆਂ ਜੀ ਅਸੀਂ ਜਿਹੜੀਆਂ ਪੰਜ ਅਸ਼ਰਫੀਆਂ ਸੋਨੇ ਦੀਆਂ
ਸੁਖੀ ਸੁਖ ਸਤਿਗੁਰੂ ਸਾਚੇ
ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਦਾ ਨਾਂ ਲੈ ਕੇ ਉਹਨਾਂ ਦੇ ਚਰਨਾਂ ਦਾ ਆਸਰਾ ਲੈ ਕੇ ਸੁਖੀਆਂ ਨੇ
ਕਾਮਲ ਗੁਰੂ ਮੁਗਲ ਮਨ ਜਾਨ
ਮੁਗਲ ਨੂੰ ਸਮਝ ਆ ਗਈ ਵੀ ਜਿਹੜਾ ਇਹਨਾਂ ਦਾ ਗੁਰੂ ਹੈ ਉਹ ਕਾਮਲ ਗੁਰੂ ਹੈ ਉਹਨਾਂ ਨੇ ਭਾਵੇਂ ਕਿ ਇਹਨਾਂ ਦੇ ਕੋਲ ਸੀ ਭਾਵੇਂ ਭੁੱਲ ਗਏ ਸਨ ਪਰ ਹੈ ਤਾਂ ਕੋਲ ਸੀ ਇਹਨਾਂ ਦੇ ਇਹਨਾਂ ਦੇ ਹੱਥ ਨੂੰ ਸੇਕ ਨਹੀਂ ਲੱਗਣ ਦਿੱਤਾ ਇਹਨਾਂ ਦਾ ਗੁਰੂ ਪੂਰਨ ਹੈ ਕਾਮਲ ਗੁਰੂ ਹੈ
ਕਯੋ ਚਲੋ ਲੀ ਮੁਜ ਗੁਰ ਥਾਨ
ਪਠਾਨ ਕਹਿੰਦਾ ਵੀ ਐ ਭਾਈ ਭੀਵਾ ਜੀ ਏਦਾਂ ਕਰੋ ਇਹੋ ਜੇ ਗੁਰੂ ਕੋਲ ਮੈਨੂੰ ਵੀ ਲੈ ਚੱਲੋ ਜਿਹੜਾ ਤੁਹਾਡੇ ਪੜਦੇ ਕਜਦਾ
ਸਤਿ ਸ੍ਰੀ ਅਕਾਲ
ਐਸੇ ਗੁਰੂ ਦੀ ਸ਼ਰਨ ਮੈਨੂੰ ਵੀ ਲੈ ਚੱਲੋ
ਦੋਨੋ ਪ੍ਰਾਤ ਸੰਗ ਲੀ ਤਾਈ
ਕਹਿੰਦੇ ਦੋਵੇਂ ਭਰਾਵਾਂ ਨੇ ਇਸ ਮੁਗਲ ਪਠਾਨ ਨੂੰ ਨਾਲ ਲਿਆ
ਆਏ ਸ਼ਿਗਰ ਗੁਰੂ ਕੇ ਪਾਈ
ਧੰਨ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਚ ਸ੍ਰੀ ਅੰਮ੍ਰਿਤਸਰ ਸਾਹਿਬ ਆਏ
ਮਸਤਕ ਟੇਕ ਬੈਠ ਕਰ ਬੂਜੇ
ਚਰਨਾਂ ਚ ਮੱਥਾ ਟੇਕ ਕੇ ਫਿਰ ਪੁੱਛਣ ਲੱਗਾ ਪਠਾਨ
ਇਹ ਵਿਪਰੀਤ ਭਈ ਉਰ ਸੂਜੇ
ਕਹਿਣ ਲੱਗਾ ਜੀ ਉਲਟ ਕੰਮ ਕਿਵੇਂ ਹੋਇਆ ਆਪ ਜੀ ਦੀ ਕਿਰਪਾ ਕਰਕੇ ਦੱਸੋ
ਸਾਚੋ ਝੂਠ ਝੂਠ ਪਾ ਸਾਚੋ
ਜਿਹੜਾ ਸੱਚਾ ਉਹ ਝੂਠਾ ਹੋ ਗਿਆ ਜਿਹੜਾ ਝੂਠਾ ਸੀ ਉਹ ਸੱਚਾ ਹੋ ਗਿਆ
ਸੁਣ ਸ਼੍ਰੀ ਸਤਿਗੁਰ ਬਚਨ ਉਬਾਚੋ
ਕੇ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਬੋਲੇ
ਇਸ ਕੋ ਨੈ ਸੁਧ ਦਰਬ ਤੁਹਾਰੇ
ਮਹਾਰਾਜ ਜੀ ਕਹਿੰਦੇ ਪਠਾਨ ਜੀ ਸਾਡੇ ਸਿੱਖ ਵੀ ਸੱਚੇ ਸੀ ਇਹਨਾਂ ਨੂੰ ਖਬਰ ਹੀ ਨਹੀਂ ਰਹੀ ਤੁਹਾਡੇ ਧਨ ਦੀ ਇਹਨਾਂ ਨੂੰ ਸੁਧ ਹੀ ਨਹੀਂ ਰਹੀ ਕਿ ਤੁਸੀਂ ਜਿਹੜੀ ਅਸ਼ਰਫੀਆਂ ਇਹਨਾਂ ਨੂੰ ਦੇ ਗਏ ਸੀ
ਪਰਿਓ ਸਿੱਖ ਪੁਨ ਸ਼ਰਨ ਹਮਾਰੇ
ਫਿਰ ਇਹ ਸਾਡੀ ਸ਼ਰਨ ਪੈ ਗਏ ਸਿੱਖ ਇਹਨਾਂ ਨੇ ਸਾਡੀ ਸ਼ਰਨ ਗ੍ਰਹਿਣ ਕਰ ਲਈ
ਲਿਓ ਉਬਾਰ ਆਪਣੇ ਜਾਨੇ
ਮੈਂ ਇਹਨਾਂ ਨੂੰ ਆਪਣੇ ਜਾਣ ਇਹਨਾਂ ਨੂੰ ਰੱਖ ਲਿਆ ਮੇਰੀ ਸ਼ਰਨ ਜੋ ਪੈ ਗਏ ਤੇ ਮੈਂ ਇਹਨਾਂ ਨੂੰ ਆਪਣੇ ਜਾਣ ਕੇ ਸ਼ਰਨ ਜਾਣ ਕੇ ਰੱਖ ਲਿਆ
ਤੁਬ ਬੋ ਪੀਰ ਨਾ ਰਚਿਆ ਠਾਨੇ
ਕਹਿੰਦਾ ਜੀ ਸ਼ਰਨ ਚ ਤਾਂ ਮੈਂ ਵੀ ਪਿਆ ਸੀ ਪੀਰਾਂ ਦੇ ਮਹਾਰਾਜ ਕਹਿੰਦੇ ਇੱਕ ਦੇ ਪਿਆ ਹੁੰਦਾ ਤੇ ਕਿਉਂ ਰੱਖ ਲੈਣਾ ਤੂੰ ਉਹਦਾ ਪਤਾ ਨੀ ਪੰਜ ਸੱਤ ਮਨਾਏ ਉਹ ਸਾਰੇ ਇੱਕ ਦੂਜੇ ਵੱਲ ਹੀ ਵੇਖਦੇ ਨੇ ਵੀ ਲਾਲਾਂ ਵਾਲਾ ਟੁਰ ਜੂ ਦੂਜਾ ਕਹਿੰਦਾ ਨੌ ਗਜਾ ਟੁਰ ਜੂ ਤੀਜੇ ਨੇ ਆਖਿਆ ਨਗਾਹੇ ਵਾਲਾ ਟੁਰ ਜੂ ਆਇਆ ਕੋਈ ਵੀ ਨਹੀਂ ਤੇ ਸੜਨਾ ਹੀ ਸੀ ਹੱਥ ਤੇਰਾ, ਇੱਕ ਬੇੜੀ ਤੇ ਸਵਾਰ ਹੋਈਦਾ। ਪਠਾਨ ਜੀ, ਮੀਆਂ ਜੀ, ਜਿਹੜੇ ਬਹੁਤੀਆਂ ਬੇੜੀਆਂ ਤੇ ਸਵਾਰ ਹੁੰਦੇ ਆ ਡੁੱਬਦੇ ਹੁੰਦੇ ਆ। ਆ ਜਿਹੜੇ ਹੁੰਦੇ ਨੇ ਕਈ ਗੁਰਸਿੱਖ ਵੀ ਹੈਣ, ਗੁਰਸਿੱਖ ਨਹੀਂ ਕਹਿ ਸਕਦੇ, ਮਾਫ ਕਰਨਾ, ਸਿੱਖਾਂ ਦੇ ਘਰਾਂ ਚ ਜੰਮੇ, ਉਹ ਕਹਿੰਦੇ ਜੀ ਅਸੀਂ ਤਾਂ ਜਿੱਥੇ ਜਾਂਦੇ ਹਾਂ ਉੱਥੇ ਮੱਥਾ ਟੇਕ ਲੈਂਦੇ, ਸਾਰੇ ਰੱਬ ਤਾਂ ਸਾਰੀ ਥਾਂ ਹੀ ਹੈ ਜੀ, ਏਦਾਂ ਕਹਿੰਦੇ ਹੁੰਦੇ। ਅਸੀਂ ਮੰਦਰ ਜਾਈਏ ਉੱਥੇ ਵੀ ਮੱਥਾ ਟੇਕ ਲੈਂਦੇ ਆ, ਕਿਤੇ ਪੀਰ ਕਬਰ ਤੇ ਜਾਈਏ ਉੱਥੇ ਵੀ, ਕਿਸੇ ਚਰਚ ਚ ਜਾਈਏ ਉੱਥੇ ਵੀ, ਗੁਰਦੁਆਰੇ ਜਾਈਏ ਉੱਥੇ ਵੀ। ਤੋ ਗੁਰੂ ਖਾਲਸਾ ਜੀ, ਸਤਿਕਾਰ ਸਰਵ ਧਰਮ ਸਥਾਨਾਂ ਦਾ ਕਰੋ, ਪਰ ਸੀਸ ਆਪਣੇ ਇਸ਼ਟ ਦੇ ਅੱਗੇ ਹੀ ਝੁਕਣਾ ਚਾਹੀਦਾ, ਕਿਸੇ ਦੂਜੇ ਅੱਗੇ ਨਹੀਂ, ਆਪਣੇ ਗੁਰਦੇਵ ਅੱਗੇ, ਆਪਣੇ ਇਸ਼ਟ ਅੱਗੇ ਸੀਸ ਝੁਕੇ। ਨਿਸ਼ਚਾ ਤਾਂ ਇੱਕ ਤੇ ਰੱਖਣਾ ਪੈਣਾ ਨਾ ਜੇ ਤਰਨਾ, ਤੇ ਬਹੁਤਿਆਂ ਘਰਾਂ ਦੇ ਪ੍ਰਾਹੁਣੇ ਭੁੱਖੇ ਰਹਿ ਜਾਂਦੇ ਆ। ਹਾਂਜੀ,
ਸੁਣ ਕਰ ਮੁਗਲ ਭਰਿਓ ਸ਼ਰਨਾਈ,
ਸੁਣ ਕੇ ਜਿਹੜਾ ਇਹ ਪਠਾਨ ਸੀ ਮਹਾਰਾਜ ਜੀ ਦੀ ਸ਼ਰਨ ਪੈ ਗਿਆ, ਕਹਿੰਦਾ ਅੱਜ ਤੋਂ ਬਾਅਦ ਮਹਾਰਾਜ ਮੈਂ ਵੀ ਤੁਹਾਡਾ ਸੇਵਕ ਮੁਰੀਦ, ਅੱਜ ਤੋਂ ਬਾਅਦ ਤੁਸੀਂ ਹੋ ਮੇਰੇ ਗੁਰਦੇਵ।
ਪਇਓ ਸਿੱਖ ਗੁਰਮਤ ਚਿਤ ਪਾਈ,
ਇਹ ਮੁਗਲ ਪਠਾਨ ਵੀ ਗੁਰੂ ਕਾ ਸਿੱਖ ਬਣ ਗਿਆ, ਪਰ ਗੁਰੂ ਕੀ ਮਤ ਨੂੰ ਪ੍ਰਾਪਤ ਕਰ ਲਿਆ।
ਧੰਨ ਧੰਨ ਕਹਿ ਜੈ ਕਹਿ ਸਾਰੇ,
ਜਿੱਥੇ ਕਿੱਥੇ ਸਭ ਕਹਿੰਦੇ ਨੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਤੁਸੀਂ ਧੰਨ ਹੋ।
ਸਤਿਗੁਰ ਕੋ ਵੱਡ ਸੁਜਾਸੇ ਉਚਾਰੇ,
ਸਤਿਗੁਰੂ ਜੀ ਦਾ ਸੁਜਾਸ ਉਚਾਰਦੇ ਸਭ ਕਹਿੰਦੇ ਗੁਰੂ ਅਰਜਨ ਦੇਵ ਸਾਹਿਬ ਤੁਸੀਂ ਧੰਨ ਹੋ। ਜਿੱਥੇ ਵੀ ਸਿੱਖ ਜਾਂਦੇ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਦੀ ਵਡਿਆਈ ਕਰਦੇ ਹਨ। ਗਰੀਬ ਨਵਾਜ ਪਾਤਸ਼ਾਹ ਕਿਰਪਾ ਕਰਨ, ਸਾਡਾ ਸਭ ਦਾ ਗਾਵਿਆ ਸੁਣਿਆ ਥਾਏ ਪਵੇ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਜਪਿਓ ਜਨ ਅਰਜਨ ਦੇਵ ਗੁਰੂ, ਜਪਿਓ ਜਨ ਅਰਜਨ ਦੇਵ ਗੁਰੂ,
ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ,
ਜਪਿਓ ਜਨ ਅਰਜਨ ਦੇਵ ਗੁਰੂ, ਜਪਿਓ ਜਨ ਅਰਜਨ ਦੇਵ ਗੁਰੂ,
ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ।
ਫਿਰ ਸੰਕਟ ਜੋਨ ਗਰਭ ਨਾ ਆਇਓ, ਫਿਰ ਸੰਕਟ ਜੋਨ ਗਰਭ ਨਾ ਆਇਓ,
ਸੰਕਟ ਜੋਨ ਗਰਭ ਨਾ ਆਇਓ, ਫਿਰ ਸੰਕਟ ਜੋਨ ਗਰਭ ਨਾ ਆਇਓ।
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।